ਪਤਾ ਹੈ ਕਿ ਅਕਤੂਬਰ 6 ਔਰ 7 ਨੂੰ ਸਾਨੂੰ ਖਬਰ ਆ ਰਹੀ ਹੈ ਕਿ ਕੁਝ ਜਿਹੜੇ ਪ੍ਰੋਟੈਸਟ ਹੋਣਗੇ, ਲੇਕਿਨ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈਗਾ ਕਿ ਕੋਈ ਵੀ ਜਿਹੜਾ ਪ੍ਰੋਟੈਸਟ ਹੈਗਾ ਉਹ ਤਰੀਕੇ ਦੇ ਨਾਲ ਹੋਵੇ, ਵਰਨਾ ਕਾਨੂੰਨ ਜਿਹੜੀ ਹੈ ਉਹ ਸਖ਼ਤ ਕਾਰਵਾਈ ਜਿਹੜਾ ਹੈਗਾ ਉਹ ਕਰੇਗਾ। ਔਰ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਅਸੀਂ ਹੁਣ ਰੁਕ ਕਰਾਂਗੇ ਅਮਰੀਕਾ ਵੱਲ। US ਦੇ ਵਿਚ ਕੱਲ ਵਾਈਸ ਪ੍ਰੈਜ਼ੀਡੈਂਸ਼ੀਅਲ ਡਿਬੇਟ ਸੀਗੀ, ਜਿਸ ਦੇ ਵਿਚ ਕਿ ਟਿਮ ਵਾਲਸ ਔਰ ਜੇਡੀ ਵੈਂਸ ਨੇ ਹਿੱਸਾ ਲਿਆ, ਜਿੱਥੇ ਕਿ ਵੱਖ ਵੱਖ ਮੁੱਦੇ ਵਿਚਾਰੇ ਗਏ। ਇਨ੍ਹਾਂ ਦੇ ਵਿਚ ਇਮੀਗ੍ਰੇਸ਼ਨ ਸੀਗੀ, ਮਿਡਲ ਈਸਟ ਦੇ ਵਿਚ ਜੋ ਕਨਫਲਿਕਟ ਹੋ ਰਿਹਾ ਉਹਦੇ ਬਾਰੇ ਤਾਂ ਚਰਚਾ ਹੋਣੀ ਸੀਗੀ, ਇਸ ਤੋਂ ਇਲਾਵਾ ਹੋਰ ਸੋਸ਼ਲ ਇਸ਼ੂਜ਼ ਜਿਸ ਤਰ੍ਹਾਂ ਕਿ ਅਬੋਰਸ਼ਨ, ਇਹਦੇ ਬਾਰੇ ਵੀ ਚਰਚਾ ਹੋਈ। ਜੋ ਕੁਝ ਚੈਨਲਸ ਨੇ ਫੋਰਨ ਜਿਹੜੇ ਪੋਲ ਸਰਵੇ ਕੀਤਾ ਹੈਗਾ ਉਸ ਦੇ ਵਿਚ ਕੋਈ ਕੰਕਲੂਸਿਵ ਰਿਜ਼ਲਟਸ ਜਿਹੜੇ ਆ ਉਹ ਨਹੀਂ ਨਿਕਲੇ ਆ। ਹਾਲਾਂਕਿ ਡੋਨਲਡ ਟਰੰਪ ਉਨ੍ਹਾਂ ਨੇ ਕਿਹਾ ਹੈਗਾ ਕਿ ਜੇਡੀ ਵੈਂਸ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈਗਾ। ਔਰ ਪੋਲ ਨੰਬਰ ਵੀ ਜੇ ਅਸੀਂ ਧਿਆਨ ਦੇ ਨਾਲ ਦੇਖੀਏ ਕਮਲਾ ਹੈਰਿਸ ਔਰ ਡੋਨਲਡ ਟਰੰਪ ਦੇ, ਤੇ ਉਹਦੇ ਵਿਚ ਕੁਝ ਜ਼ਿਆਦਾ ਫਿਲਹਾਲ ਫਰਕ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਅਸੀਂ ਇੱਥੇ ਵੀ ਜ਼ਿਕਰ ਕਰ ਦਈਏ ਕਿ ਕੁਝ ਟੈਂਸ ਜਿਹੜੀ ਗੱਲਬਾਤ ਹੈਗੀ ਹੈ, ਟੈਂਸ ਐਕਸਚੇਂਜ ਦੇ ਵਰ ਡੈਫੀਨੇਟਲੀ ਦੇਅਰ, ਔਰ ਡਿਬੇਟ ਜਿਹੜੀ ਹੈਗੀ ਹੈ ਉਹ ਕਾਫੀ ਟੈਂਸ਼ਨ ਭਰੀ ਵੀ ਰਹੀ। ਅਸੀਂ ਤੁਹਾਡੀ ਜਾਣਕਾਰੀ ਦੱਸ ਦਈਏ ਕਿ ਨਵੰਬਰ ਦੇ ਪਹਿਲੇ ਹਫ਼ਤੇ ਦੇ ਵਿਚ ਜਿਹੜੀ ਹੈ ਉਹ ਇਲੈਕਸ਼ਨ ਹੋਏਗੀ। ਅਸੀਂ ਲਗਾਤਾਰ ਤੁਹਾਨੂੰ ਜਿਹੜੀਆਂ ਅਪਡੇਟਸ ਨੇ ਉਹ ਤੁਹਾਡੇ ਲਈ ਸ਼ੇਅਰ ਕਰ ਰਹੇ ਹਾਂ US ਇਲੈਕਸ਼ਨ ਦੀ। ਸਾਡੇ ਇੱਥੇ ਕੈਨੇਡਾ ਦੇ ਵਿਚ ਆਉਂਦੇ ਹਾਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਤਹਿਤ। ਅਸੀਂ ਜ਼ਿਕਰ ਕਰ ਦਈਏ ਕਿ ਸਾਡੇ ਇੱਥੇ ਕੈਨੇਡਾ ਦੇ ਵਿਚ ਵੀ ਕੋਸ਼ਿਸ਼ਾਂ ਜਿਹੜੀਆਂ ਨੇ ਜੋ ਕੀਤੀਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਗਿਰਾਈ ਜਾਵੇ। ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਕੋਸ਼ਿਸ਼ ਹੈਗੀ ਹੈ ਉਹ ਕਾਮਯਾਬ ਫਿਲਹਾਲ ਤਾਂ ਹੁੰਦੀ ਨਜ਼ਰ ਨਹੀਂ ਆ ਰਹੀ। ਲਗਾਤਾਰ ਦੋ ਵਾਰ ਨੋ ਕੌਨਫੀਡੈਂਸ ਮੋਸ਼ਨ ਕੰਜ਼ਰਵੇਟਿਵ ਪਾਰਟੀ ਲੈ ਕੇ ਆਈ ਹੈ, ਪਰ ਦੋਨੋ ਵਾਰ ਹੀ ਕਾਮਯਾਬੀ ਨਹੀਂ ਮਿਲੀ ਹੈ। ਲੇਕਿਨ ਦੂਸਰੀ ਤਰਫ਼ ਇਕ ਹੋਰ ਚੈਲੰਜ ਨਜ਼ਰ ਆ ਰਿਹਾ, ਉਹ ਹੈਗਾ ਬਲਾਕ ਦਾ। ਸੋ ਬਲਾਕ ਪਾਰਟੀ ਵੀ ਕਹਿ ਰਹੀ ਹੈਗੀ ਹੈ ਕਿ ਜਿਹੜੀ ਪੈਨਸ਼ਨ ਦੇ ਮਾਮਲੇ ਚ ਜੋ ਉਨ੍ਹਾਂ ਨੇ ਗੱਲਾਂ ਕਹੀਆਂ ਨੇ ਉਹ ਜਲਦੀ ਹੀ ਪੂਰੀਆਂ ਕਰਨ ਦੀ ਜ਼ਰੂਰਤ ਹੈਗੀ ਹੈ, ਔਰ ਜੇ ਡੈਡਲਾਈਨ ਤੋਂ ਪਹਿਲਾਂ ਨਹੀਂ ਕੀਤੀ ਤਾਂ ਬਲਾਕ ਪਾਰਟੀ ਜਿਹੜੀ ਕਹਿ ਰਹੀ ਹੈ ਕਿ ਅਸੀਂ ਆਪਣੀ ਸਪੋਰਟ ਜਿਹੜੀ ਹੈ ਵਾਪਸ ਲੈ ਲਾਂਗੇ। ਬਲਾਕ ਪਾਰਟੀ ਇਹ ਚਾਹੁੰਦੀ ਹੈ ਕਿ ਜਿਹੜੀ ਪੈਨਸ਼ਨ ਦਾ ਮਾਮਲਾ ਹੈ 65 ਸਾਲ ਤੋਂ ਲੈ ਕੇ 74 ਸਾਲ ਤੱਕ ਉਹ 10% ਜਿਹੜੀ ਉਹਦੇ ਵਿਚ ਇਨਕਰੀਮੈਂਟ ਕੀਤੀ ਜਾਵੇ। ਹੁਣ ਜੇ ਪੈਨਸ਼ਨ ਦੇ ਵਿਚ ਜਿਨ੍ਹਾਂ ਦੀ ਉਮਰ 65 ਸਾਲ ਤੋਂ ਲੈ ਕੇ 74 ਸਾਲ ਹੈ, ਜੇ 10% ਉਹਦੇ ਚ ਇਨਕਰੀਜ਼ ਆਉਂਦਾ ਹੈ ਤਾਂ ਇਹਦੇ ਨਾਲ $16 ਬਿਲੀਅਨ ਐਕਸਟਰਾ ਖਰਚਾ ਹੋਏਗਾ। ਸਰਕਾਰ ਹੁਣ ਚਾਹੁੰਦੀ ਹੈਗੀ ਹੈ ਕਿ ਜਿਹੜਾ ਪਹਿਲਾਂ ਹੀ ਕਰਜ਼ਾ ਬੜਾ ਚੜਿਆ ਹੋਇਆ, ਸਾਲਾਨਾ ਬਜਟ ਡੈਫੀਸਿਟ ਵੀ ਚੱਲ ਰਿਹਾ, ਸਰਕਾਰ ਹੁਣ ਉਹਨੂੰ ਥੋੜਾ ਘਟਾਉਣਾ ਚਾਹੁੰਦੀ ਹੈ। ਲੇਕਿਨ ਬਲਾਕ ਪਾਰਟੀ ਦਾ ਕਹਿਣਾ ਹੈਗਾ ਕਿ ਸਰਕਾਰ ਬਿਲਕੁਲ ਕਰਜ਼ਾ ਘਟਾਉਣ ਦੀ ਜ਼ਰੂਰਤ ਹੈ, ਖਰਚਾ ਘਟਾਉਣ ਦੀ ਜ਼ਰੂਰਤ ਹੈ, ਪਰ ਸਰਕਾਰ ਕਿਸੇ ਹੋਰ ਤਰਫੋਂ ਖਰਚਾ ਘਟਾਏ। ਇਹ $16 ਬਿਲੀਅਨ ਦਾ ਖਰਚਾ ਹੁਣ ਕਿਆ ਲਿਬਰਲ ਪਾਰਟੀ ਹੋਰ ਕਰੇਗੀ, ਕਿਤੇ ਹੋਰ ਕਟੌਤੀ ਕਰੇਗੀ, ਜਾਂ ਫਿਰ ਬਲਾਕ ਪਾਰਟੀ ਆਪਣੀ ਸਪੋਰਟ ਜਿਹੜੀ ਹੈ ਲਿਬਰਲ ਪਾਰਟੀ ਤੋਂ ਵਾਪਸ ਲੈ ਲੇਗੀ, ਇਹਦੀ ਚਰਚਾ ਜਿਹੜੀ ਉਹ ਇਸ ਸਮੇਂ ਚੱਲ ਰਹੀ ਹੈ। ਦੂਸਰੀ ਤਰਫ ਕੰਜ਼ਰਵੇਟਿਵ ਪਾਰਟੀ ਜਿਹੜੀ ਉਹਦੀ ਲਗਾਤਾਰ ਕੋਸ਼ਿਸ਼ ਹੈ ਕਿ ਸਰਕਾਰ ਦੇ ਖਿਲਾਫ ਇੱਕ ਤੋਂ ਵੱਧ ਇੱਕ ਨਾਨ ਕੌਨਫੀਡੈਂਸ ਮੋਸ਼ਨ ਲਿਆ ਕੇ ਸਰਕਾਰ ਨੂੰ ਕਿਸੇ ਤਰ੍ਹਾਂ ਗਿਰਾਇਆ ਜਾਏ। ਔਰ ਖਬਰਾਂ ਦਾ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਇੱਥੇ ਲਵਾਂਗੇ ਇੱਕ ਰਿਕਾਰਡਡ ਬ੍ਰੇਕ, ਰਿਕਾਰਡਡ ਬ੍ਰੇਕ ਤੋਂ ਬਾਅਦ ਵੀ ਵਿਲ ਕੈਰੀ ਔਨ ਆਰ ਡਿਸਕਸ਼ਨ। ਕਾਲਰਸ ਰਿਕੁਐਸਟ ਹੈ ਕਿ ਫੋਨ ਪਲੀਜ਼ ਮਿਊਟ ਕਰ ਲਓ, ਤੁਹਾਡੀਆਂ ਕਾਲਸ ਜਿਹੜੀਆਂ ਅਸੀਂ ਜ਼ਰੂਰ ਆਨ ਦੀਅਰ ਕਰਾਂਗੇ, ਪਰ ਫੋਨ ਪਲੀਜ਼ ਤੁਸੀਂ ਮਿਊਟ ਕਰ ਲੈਣਾ ਹੈ। ਛੋਟੀ ਜਿਹੀ ਰਿਕਾਰਡਡ ਬ੍ਰੇਕ, ਦੈਨ ਵਿਲ ਕੈਰੀ ਔਨ ਦਾ ਡਿਸਕਸ਼ਨ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
Mera mission
hai UN ke climate goals ko advance karna,
global links create karna,
technology nu global language banana.
Algoma University special mission hun Brampton vich. Algoma University ek welcoming, inclusive, safe, ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ, ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ elgomau.ca ਤੇ।
ਮੈਂ You are listening to WTOR 770 AM, Youngstown, Toronto.
ਮੈਂ ਹਾਂ ਜਸਰਾਜ ਸਿੰਘ ਹਲਨ ਕਾਮਨ ਸੈਂਸ ਕੰਜ਼ਰਵੇਟਿਵ ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਵੱਲੋਂ ਲਾਇਆ ਕਾਰਬਨ ਟੈਕਸ ਪਹਿਲਾਂ ਹੀ ਤੇਲ ਕੀਮਤਾਂ ਵਧਾ ਰਿਹਾ ਹੈ ਹੁਣ ਕਾਰਬਨ ਟੈਕਸ ਨੂੰ ਚੌਗਣਾ ਕਰਨਾ ਚਾਹੁੰਦੇ ਨੇ ਇਸ ਦੇ ਨਾਲ ਟਰੱਕਰਸ ਦੀ ਕਮਾਈ ਹੋਰ ਘਟੇਗੀ ਤੇ ਗਰੋਸਰੀ ਸਮੇਤ ਮਹਿੰਗਾਈ ਵਧੇਗੀ ਸਿਰਫ ਪੀਅਰ ਪਾਲੀਐਵ ਅਤੇ ਕਾਮਨ ਸੈਂਸ ਕੰਜ਼ਰਵੇਟਿਵ ਲਿਬਰਲ ਐਨਡੀਪੀ ਕਾਰਬਨ ਟੈਕਸ ਖਤਮ ਕਰਕੇ ਟਰੱਕਰਸ ਅਤੇ ਸਾਰੇ ਕੈਨੇਡੀਅਨਸ ਲਈ ਚੀਜ਼ਾਂ ਸਸਤੀਆਂ ਕਰਨਗੇ ਪੀਅਰ ਪਾਲੀਐਵ ਅਤੇ ਕਾਮਨ ਸੈਂਸ ਕੰਜ਼ਰਵੇਟਿਵ ਵੱਲੋਂ ਇੱਕ ਸੁਨੇਹਾ
काश पैसे घर भेजना आसान और सुविधाजनक होता सीआईबीसी ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं इसका मतलब है कि वे कैश उसी दिन ले सकते हैं जैसे कि ये दिन और ये दिन अगर आप खुशियां बांटने जा रहे हैं तो जीरो डॉलर सीआईबीसी ट्रांसफर फी के साथ कैश पिकअप सर्विस के जरिए भेजें cibc.com/cashpickup पर जाएं शर्तें और सीआईबीसी फॉरेन एक्सचेंज रेट्स लागू सीआईबीसी एम्बिशंस मेड रियल
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ ontario.ca/builds ਤੇ ਜਾ ਕੇ ਹੋਰ ਜਾਣੋ ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ
ਮੈਂ ਹਾਂ ਜਸਰਾਜ ਸਿੰਘ ਹਲਨ ਕਾਮਨ ਸੈਂਸ ਕੰਜ਼ਰਵੇਟਿਵ ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਵੱਲੋਂ ਲਾਇਆ ਕਾਰਬਨ ਟੈਕਸ ਪਹਿਲਾਂ ਹੀ ਤੇਲ ਕੀਮਤਾਂ ਵਧਾ ਰਿਹਾ ਹੈ ਹੁਣ ਕਾਰਬਨ ਟੈਕਸ ਨੂੰ ਚੌਗਣਾ ਕਰਨਾ ਚਾਹੁੰਦੇ ਨੇ ਇਸ ਦੇ ਨਾਲ ਟਰੱਕਰਸ ਦੀ ਕਮਾਈ ਹੋਰ ਘਟੇਗੀ ਤੇ ਗਰੋਸਰੀ ਸਮੇਤ ਮਹਿੰਗਾਈ ਵਧੇਗੀ ਸਿਰਫ ਪੀਅਰ ਪਾਲੀਐਵ ਅਤੇ ਕਾਮਨ ਸੈਂਸ ਕੰਜ਼ਰਵੇਟਿਵ ਲਿਬਰਲ ਐਨਡੀਪੀ ਕਾਰਬਨ ਟੈਕਸ ਖਤਮ ਕਰਕੇ ਟਰੱਕਰਸ ਅਤੇ ਸਾਰੇ ਕੈਨੇਡੀਅਨਸ ਲਈ ਚੀਜ਼ਾਂ ਸਸਤੀਆਂ ਕਰਨਗੇ ਪੀਅਰ ਪਾਲੀਐਵ ਅਤੇ ਕਾਮਨ ਸੈਂਸ ਕੰਜ਼ਰਵੇਟਿਵ ਵੱਲੋਂ ਇੱਕ ਸੁਨੇਹਾ
And Presto, now on iPhone. Your iPhone is now your Presto card. Tap, pay, ride with Presto on iPhone and Apple Watch. Easy tap, easy go. Add your card to Apple Wallet today.
अरे सुनती हो हमारे जमाने में दशहरा की खूब सेलिब्रेशन हुआ करती थी दशहरे की तैयारी तुम्हारे लिए पूजा का कितना सामान लाता था लेकिन यहाँ पर तो पूछो मत भाई
अंकल जी यहाँ भी सब मिलता है सिर्फ इंडिया सजावट एंड पूजा हटाने की देर है दशहरा पूजा विधि की सामग्री ब्यूटीफुल दियाज माथा चुनरी मौली अगरबत्ती ऑयल पूजा लैंप्स एंड मच मोर GTA's बिगेस्ट एंड ओरिजिनल डिवाइन शॉप इंडिया सजावट एंड पूजा हट 31 मेलनी ड्राइव Unit 5 Brampton 905-458-6808
क्या आपको प्रॉपर्टी खरीदने में मुश्किल हो रही है महंगे प्राइसेस या हाई इंटरेस्ट रेट से परेशान है तो आपका हल है फ्रैंक फर्नांडिस फ्रैंक एक एंजल इन्वेस्टर और पावर ऑफ सेल्स स्पेशलिस्ट है उनकी टीम आपकी मदद करेगी एज इज प्रॉपर्टी को खरीदने में नो नीड ऑफ रेनोवेशन उनके पास कुछ ऐसी प्रॉपर्टीज हैं जो मार्केट वैल्यू से 1 से 1.5 लाख सस्ती हैं। रियल स्टेट में इन्वेस्टमेंट करना चाहते हैं सिर्फ 4 महीने में 10% इंटरेस्ट और प्रॉफिट गारंटेड और अगर आपको बिजनेस लोन या कॉरपोरेशन लोन की जरूरत है तो हम आपकी मदद कर सकते हैं लास्ट मिनट मॉर्गेज या इमरजेंसी फंड सिर्फ 48 घंटे में तो इंतजार किस बात का कॉल करें फ्रैंक फर्नांडिस को आज ही नंबर 2 कॉल इज 6476682277 आपका सपना हमारा साथ
फ्रॉम वी लेफ्ट आवर होम टू दिस इज आवर न्यू होम फ्रॉम वी वर बोर्न देयर टू वी वांट टू ग्रो ओल्ड हियर फ्रॉम फाइंडिंग माय वे टू नोइंग माय वे वी आर रेडी टू हेल्प यू गेट देयर Get started with a TD New to Canada banking package. Learn more at td.com/newtocanada. Conditions apply. Limited time offer. TD. Ready for you.
Karwa Chauth ka tyohar hai aur is khushiyon bhare mauke par Standard Sweets aur Restaurant Malton aapke liye lekar aaye hain khaas peniya. Pure GTA mein mashhoor hai hamari special peniya wholesale rate par. परफेक्ट आपके प्यार को सेलिब्रेट करने के लिए इसी के साथ करवा चौथ की थाली सारा सामान और मिठाइयाँ आपको बहुत ही अच्छे रेट पर मिलेंगे तो देर किस बात की कॉल कीजिए दविंदर जी को
416-888-6725 पर 416-888-6725 पर या फिर आइए हमें विजिट करें एयरपोर्ट और डेरी पर 2877 डेरी रोड ईस्ट मिसिसागा। इस करवा चौथ स्टैंडर्ड स्वीट से मनाएं अपने रिश्ते को और भी खास, पूरे GTA में बेस्ट क्वालिटी बेस्ट प्राइसेस।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਔਰ ਤਾਨੀਆ ਜੀ, ਤੁਸੀਂ ਸਾਨੂੰ ਦੱਸ ਦੇਣਾ, ਨਾਲ ਦੀ ਨਾਲ ਅਸੀਂ ਸਪੌਂਸਰ ਜਿਹੜੇ ਉਹ ਵੀ ਲੈਂਦੇ ਚਲੇ ਜਾਂਦੇ ਹਾਂ। ਸਾਡੇ ਨਾਲ ਜੌਨ ਇਸ ਵੇਲੇ ਕਰੈਕਟ ਨੇ ਫਰੋਮ ਕੌਨਸਰਟ ਫੋਰਡ। ਜੌਨ, ਗੁੱਡ ਮਾਰਨਿੰਗ ਮਾਈ ਫਰੈਂਡ, ਹਾਊ ਆਰ ਯੂ?
ਆਈ ਐਮ ਡੂਇੰਗ ਫੈਂਟਾਸਟਿਕ, ਹਾਊ ਆਰ ਯੂ ਡੂਇੰਗ ਬੱਡੀ?
ਗੁੱਡ ਗੁੱਡ ਐਸ ਆਲਵੇਜ਼। ਸੋ ਵਾਟ ਆਰ ਦਾ ਸਪੈਸ਼ਲਸ ਦਿਸ ਵੀਕ ਐਟ ਕੌਨਸਰਟ ਫੋਰਡ?
The specials, it's a brand new month. September's done, October's here, so we have all new programs, rates, and specials. The big one, the Concept Ford wants to bring to all our customers, we have 0% up to 72 months on all remaining 2024 F-150s. Every single F-150 we have in stock, you get 0% for up to 72 months financing. Or you can take 20% off the MSRP of the vehicle. That's up to $18,000 off. You get to pick 0% or up to $18,000 off. An incredible, incredible program running this month.
Great. And let's start with the SUVs. You know, if someone wants to buy an SUV, I know you have so many different options. So take us through that.
Well, rates are high, as you know, but not at Concept Ford. We've got low, low rates. So I just told you about the F-150s. The same thing with our Escapes, with our Bronco Sports, and even our big Broncos. We have 0% up to 60 months. You know how high rates are out there right now. Concept Ford is offering 0% on all Escapes, all Bronco Sports, and all Broncos. You can also take 15% off the MSRP, save me up to $9,000 on all those vehicles, all the SUVs.
Great. And also, if someone wants to buy any other car or anything else, any other offers that you want to highlight?
Well, of course, we always got offers. You know that. We have a lease special at Concept Ford for our 2024 XLT F-150 brand new 3.5-liter engine, a spray-in liner, only $262 biweekly for a 24-month lease. Only $262 for a brand new, beautiful XLT. If you want to look at a brand new Lariat F-150, twin panel moonroof, utility package in the bed, black appearance package, an incredible 3.5-liter engine, only $314 biweekly for a 24-month lease. Short lease, low, low payment, 0% at Concept Ford.
All right, that's great. Anything else you want to highlight, please do so. And also, John, announce your phone number, major intersection, and the address at Concept Ford, please.
Well, seeing as it's a new month, we just had lots of new inventory land. Some of that, we have brand new 2024 Mach-Es. If you're looking to drive electric, we have a special on the brand new 24 Mach-E Premium all-wheel drive with the extended range battery, only $318 biweekly for a 60-month lease. So if you're looking to drive EV, drive a beautiful vehicle loaded with technology, we've got brand new Mach-E Premiums at Concept Ford, only $318 biweekly. We're at 361 Guelph Street. Our number's 905-873-1626. Concept Ford, we've got the lowest rates and the best deals for all of our customers.
All right. Thank you so much, John, once again, and we wish you all the best.
Wish you all the best. Look forward to seeing you all. Take care.
Thank you. Thank you, my friend. Take care.
Bye-bye.
Bye for now. Bye. ਜੀ ਤਾਨੀਆ ਜੀ ਹੈਡਲਾਈਨਸ ਵੱਲ ਰੁਕ ਕਰ ਸਕਦੇ ਹਾਂ ਜਾਂ ਕੋਈ ਹੋਰ ਸਪੋਂਸਰ ਹੈਗੇ ਨੇ?
ਜੀ ਅਜੀਤ ਜੀ
ਠੀਕ ਹੈ, ਮੈਂ ਹੈਡਲਾਈਨਸ ਦੇ ਰਿਹਾ ਜੀ, ਕੋਈ ਹੋਰ ਸਪੋਂਸਰ ਜਦੋਂ ਵੀ ਹੋਣ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਕਾਲਰਸ ਨੂੰ ਰਿਕੁਐਸਟ ਹੈ ਕਿ ਥੋੜਾ ਜਿਹਾ ਬਸ ਇੰਤਜ਼ਾਰ ਕਰ ਲਓ, ਕਾਲਸ ਤੁਹਾਡੀਆਂ ਜ਼ਰੂਰ ਲੈਂਦੇ ਹਾਂ ਕਿਉਂਕਿ ਥੋੜਾ ਜਿਹਾ ਅਸੀਂ ਹੈਡਲਾਈਨਸ ਕਲੀਅਰ ਕਰ ਦਈਏ, ਕਾਫੀ ਸਾਰੀ ਹੈਡਲਾਈਨਸ ਨੇ ਔਰ ਥੋੜੇ ਜਿਹੇ ਸਪੋਂਸਰ ਕਲੀਅਰ ਕਰ ਲਏ, ਦੈਨ ਵਿਲ ਕੈਰੀ ਔਨ ਅ ਡਿਸਕਸ਼ਨ। ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 2 ਵੱਲ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਫੋਰਨ ਇੰਟਰਫੇਰੈਂਸ ਦੀ ਜਿਹੜੀ ਇਨਕੁਆਇਰੀ ਹੈ ਉਹ ਚੱਲ ਰਹੀ ਹੈ ਇਸ ਸਮੇਂ। ਫੋਰਨ ਇੰਟਰਫੇਰੈਂਸ ਦੀ ਇਨਕੁਆਇਰੀ ਦੇ ਸਮੇਂ ਦੋ ਚਾਈਨੀਜ਼ ਕੈਨੇਡੀਅਨ ਪੱਤਰਕਾਰਾਂ ਨੇ ਤੇ ਇੱਕ ਇੰਡੋ ਕੈਨੇਡੀਅਨ ਪੱਤਰਕਾਰ ਨੇ, ਜਰਨਲਿਸਟ ਨੇ ਇਨਕੁਆਇਰੀ ਦੇ ਸਾਹਮਣੇ ਦੱਸਿਆ ਕਿ ਕਿਸ ਤਰ੍ਹਾਂ ਜਿਹੜੀਆਂ ਗਵਰਨਮੈਂਟਸ ਨੇ ਉਨ੍ਹਾਂ ਨੂੰ ਜਿਹੜਾ ਉਹ ਪ੍ਰੈਸ਼ਰਾਈਜ਼ ਕਰਦੀਆਂ ਨੇ। ਜਿਹੜੇ ਦੋ ਚਾਈਨੀਜ਼ ਕੈਨੇਡੀਅਨ ਪੱਤਰਕਾਰ ਸੀਗੇ ਉਨ੍ਹਾਂ ਨੇ ਕਿਹਾ ਹੈਗਾ ਕਿ ਉਨ੍ਹਾਂ ਨੂੰ ਧਮਕੀਆਂ ਵੀ ਮਿਲਦੀਆਂ ਹੈਗੀਆਂ ਨੇ ਔਰ ਉਨ੍ਹਾਂ ਨੇ ਕਿਹਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਜਾਂ ਉਨ੍ਹਾਂ ਦੀ ਐਡਵਰਟਾਈਜ਼ਮੈਂਟ ਰੋਕ ਦਿੱਤੀ ਜਾਂਦੀ ਹੈਗੀ ਹੈ। ਸੋ ਚਾਈਨਾ ਦੀ ਜਿਹੜੀ ਸਰਕਾਰ ਆ ਉਹ ਇੱਥੇ ਇਸ ਤਰ੍ਹਾਂ ਜਿਹੜਾ ਆਪਣਾ ਇਨਫਲੂਐਂਸ ਹੈ ਉਹ ਰੱਖਦੀ ਹੈ। ਇਸ ਮਾਮਲੇ ਦੇ ਉੱਤੇ ਦੋਨੋਂ ਚਾਈਨੀਜ਼ ਕੈਨੇਡੀਅਨ ਜਿਹੜੇ ਜਰਨਲਿਸਟ ਸੀਗੇ ਉਨ੍ਹਾਂ ਨੇ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਚਾਈਨਾ ਦੀ ਸਰਕਾਰ ਨੇ ਖਾਸ ਕਰ ਜਿਹੜੀ ਕਵਰੇਜ ਹੈ, ਚਾਹੇ ਉਹ ਤਾਇਵਾਨ ਦੀ ਹੈ, ਹਾਂਗਕਾਂਗ ਦੀ ਹੈ, ਤਿੱਬਤ ਦੀ ਹੈ, ਚਾਈਨਾ ਦੇ ਡੈਮੋਕ੍ਰੈਟਿਕ ਮੂਵਮੈਂਟ ਦੀ ਹੈਗੀ ਆ ਜਾਂ ਫਿਰ ਮੁਸਲਿਮ ਮਾਇਨੋਰਟੀ ਦੀ ਜਿਹੜੀ ਕਵਰੇਜ ਹੈਗੀ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਰੋਕੀਆਂ ਜਾਂਦੀਆਂ ਨੇ ਚਾਈਨਾ ਦੀ ਸਰਕਾਰ ਵੱਲੋਂ ਇੱਥੇ ਕੈਨੇਡਾ ਦੇ ਵਿੱਚ। ਉਨ੍ਹਾਂ ਨੇ ਕਿਹਾ ਕਿ ਬਿਲਕੁਲ ਇਸ ਤਰ੍ਹਾਂ ਦੀ ਕੋਈ ਆਈਡੀਆਜ਼ ਜਾਂ ਜਿਹੜਾ ਵੀ ਕੋਈ ਚਾਈਨਾ ਦੀ ਜਿਹੜੀ ਕਮਿਊਨਿਸਟ ਪਾਰਟੀ ਹੈ ਉਹਨੂੰ ਕੁਝ ਓਪੋਜੀਸ਼ਨ ਕਰਦਾ ਹੋਵੇ ਤੇ ਇਸ ਤਰ੍ਹਾਂ ਦੀ ਕਵਰੇਜ ਜਿਹੜੀ ਆ ਮੀਡੀਆ ਦੇ ਉੱਤੇ ਚਾਈਨਾ ਦੀ ਸਰਕਾਰ ਵੱਲੋਂ ਇੱਥੇ ਕੈਨੇਡਾ ਦੇ ਵਿੱਚ ਚਾਈਨਾ ਦੇ ਜਿਹੜੇ ਮੀਡੀਆ ਅਦਾਰੇ ਨੇ, ਜਿਹੜੀ ਕੈਨੇਡੀਅਨ ਚਾਈਨੀਜ਼ ਮੀਡੀਆ ਅਦਾਰੇ ਨੇ, ਉਨ੍ਹਾਂ ਦੇ ਉੱਤੇ ਜਿਹੜੀ ਹੈ ਇਹ ਰੋਕੇ ਜਾਂਦੇ ਨੇ। ਹੁਣ ਇਹ ਤੇ ਚਾਈਨਾ ਦੀ ਗੱਲ ਹੋ ਗਈ। ਜਿਹੜੀ ਇੰਡੀਆ ਦੀ ਸਰਕਾਰ ਦੇ ਉੱਤੇ ਐਲੀਗੇਸ਼ਨ ਲਗਾਈ ਹੈ ਉਹ ਵੀ ਇੱਕ ਇੰਡੋ ਕੈਨੇਡੀਅਨ ਪੱਤਰਕਾਰ ਨੇ। ਉਨ੍ਹਾਂ ਨੇ ਵੀ ਕਿਹਾ ਹੈਗਾ ਕਿ ਇੰਡੀਆ ਦੀ ਗਵਰਨਮੈਂਟ ਜਿਹੜੀ ਹੈਗੀ ਆ ਉਹ ਵੀਜ਼ਾ ਰਿਫਿਊਜ਼ ਕਰ ਦਿੰਦੀ ਹੈਗੀ ਹੈ ਉਨ੍ਹਾਂ ਜਰਨਲਿਸਟ ਦਾ ਜੇ ਉਹ ਕੋਈ ਉਨ੍ਹਾਂ ਦੇ ਹਿਸਾਬ ਦੇ ਨਾਲ ਨਾ ਕੰਮ ਕਰਨ। ਸੋ ਉਨ੍ਹਾਂ ਨੇ ਕਿਹਾ ਹੈ ਕਿ ਇੰਡੀਆ ਦੇ ਵਾਸਤੇ ਜਿਸ ਤਰ੍ਹਾਂ ਕਿ ਇੰਡੀਪੈਂਡੈਂਟ ਸਿੱਖ ਸਟੇਟ ਦੀ ਗੱਲ ਹੋਵੇ, ਕਸ਼ਮੀਰ ਦੇ ਮੁੱਦੇ ਤੇ ਗੱਲ ਹੋਵੇ, ਇੰਡੀਆ ਦੇ ਕਾਸਟ ਸਿਸਟਮ ਤੇ ਗੱਲ ਹੋਵੇ ਜਾਂ ਏਅਰ ਇੰਡੀਆ ਬੰਬਿੰਗ ਦੇ ਪਿੱਛੇ ਕੌਣ ਹੈਗਾ, ਜੇ ਇਦਾਂ ਦੇ ਕੋਈ ਮੁੱਦੇ ਡਿਸਕਸ ਕੀਤੇ ਜਾਣ ਤਾਂ ਫਿਰ ਇੰਡੀਅਨ ਕੌਂਸੂਲੇਟ ਜਾਂ ਇੰਡੀਅਨ ਡਿਪਲੋਮੈਟਸ ਵੱਲੋਂ ਤੁਹਾਡੇ ਤੁਹਾਨੂੰ ਜਿਹੜਾ ਉਹ ਪੁਸ਼ ਬੈਕ ਇਨ੍ਹਾਂ ਮੁੱਦਿਆਂ ਦੇ ਉੱਤੇ ਕੀਤਾ ਜਾਂਦਾ ਹੈਗਾ। ਅਸੀਂ ਫੋਰਨ ਇੰਟਰਫੇਰੈਂਸ ਜਿਹੜੀ ਇਨਕੁਆਇਰੀ ਉਹਦੇ ਬਾਰੇ ਜੋ ਵੀ ਕੁਝ ਹੋਰ ਰਿਪੋਰਟਸ ਹੋਣਗੀਆਂ ਅਸੀਂ ਟਾਈਮ ਟੂ ਟਾਈਮ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। ਅਸੀਂ ਦੱਸ ਦਿੱਤਾ ਕਿ ਫੋਰਨ ਇੰਟਰਫੇਰੈਂਸ ਦੀ ਇਨਕੁਆਇਰੀ ਦੀ ਜਿਹੜੀ ਫਾਈਨਲ ਰਿਪੋਰਟ ਹੈ ਉਹ ਇਸ ਸਾਲ ਦੇ ਐਂਡ ਦੇ ਵਿੱਚ ਜਿਹੜੀ ਹੈ ਉਹ ਆਏਗੀ। ਫੋਰਨ ਇੰਟਰਫੇਰੈਂਸ ਦੀ ਜਿਹੜੀ ਇਨਕੁਆਇਰੀ ਹੈ ਇਟ ਇਜ਼ ਹੈਡਡ ਬਾਏ ਜਸਟਿਸ ਮੈਰੀ ਜੋਸੇ ਹੋਕ। ਔਰ ਜੇ ਤੁਹਾਨੂੰ ਯਾਦ ਹੋਏ ਤੇ ਮੀਡੀਆ ਦੇ ਵਿੱਚ ਜੋ ਰਿਪੋਰਟਸ ਆਈਆਂ ਸੀ ਜਿਹਦੇ ਵਿੱਚ ਕਿ ਚਾਈਨਾ ਦੇ ਖਿਲਾਫ ਪਹਿਲਾਂ ਐਲੀਗੇਸ਼ਨ ਲੱਗੇ ਸੀ, ਮਾਮਲਾ ਤਾਂ ਉੱਥੋਂ ਸ਼ੁਰੂ ਹੋਇਆ ਸੀ ਕਿ 2019 ਔਰ 2021 ਦੀਆਂ ਜਿਹੜੀਆਂ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨ ਹੋਈਆਂ ਸੀ ਉਹਦੇ ਵਿੱਚ ਚਾਈਨਾ ਨੇ ਇੰਟਰਫੇਰੈਂਸ ਕੀਤੀ ਹੈ, ਉੱਥੋਂ ਐਲੀਗੇਸ਼ਨ ਸਟਾਰਟ ਹੋਏ ਔਰ ਫਿਰ ਇਹ ਜਿਹੜੀ ਹੈ ਇਨਕੁਆਇਰੀ ਕਮੇਟੀ ਹੁਣ ਜਿਹੜੀ ਹੈ ਇਹ ਪੂਰੀ ਪਬਲਿਕ ਇਨਕੁਆਇਰੀ ਜਿਹੜੀ ਹੈ ਉਹ ਇਸ ਮਾਮਲੇ ਦੇ ਵਿੱਚ ਖੁੱਲ ਗਈ ਹੈ। ਔਰ ਇਸ ਤੋਂ ਬਾਅਦ ਅਸੀਂ ਹੁਣ ਗੱਲ ਕਰਦੇ ਹੈਗੇ ਹਾਂ ਕਿ ਇੰਡੀਆ ਦੇ ਵਿੱਚ ਜਿਹੜੀ ਹੈ ਨਵੀਂ ਪਾਰਟੀ ਦਾ ਐਲਾਨ ਉਹ ਕਰ ਦਿੱਤਾ ਗਿਆ ਹੈਗਾ। ਪੋਲੀਟੀਕਲ ਸਟ੍ਰੈਟਜਿਸਟ ਰਹੇ ਨੇ ਹੁਣ ਤੱਕ ਪ੍ਰਸ਼ਾਂਤ ਕਿਸ਼ੋਰ, ਉਨ੍ਹਾਂ ਨੇ ਆਪਣੀ ਜਿਹੜੀ ਪਾਰਟੀ ਹੈ ਉਹ ਜਨ ਸੂਰਜ ਪਾਰਟੀ, ਵੈਸੇ ਐਜ਼ ਐਕਸਪੈਕਟਡ ਕਾਫੀ ਦੇਰ ਤੋਂ ਇਹਦੇ ਬਾਰੇ ਗੱਲ ਕਰ ਹੀ ਰਹੇ ਸੀ, ਉਨ੍ਹਾਂ ਨੇ ਜਨ ਸੂਰਜ ਪਾਰਟੀ ਦਾ ਐਲਾਨ ਕਰ ਦਿੱਤਾ।
ਲੇਕਿਨ ਬਿਹਾਰ ਮੇ ਬੈਂਕ ਦੇ ਰਹਾ ਹੈ 40 ਪੈਸਾ, ਇਸ ਲਈ ਯੇ ਤੈਅ ਕੀਆ ਗਿਆ कि बैंकों को ये मजबूर करेंगे कि तुम बिहार का पैसा ले जाकर गुजरात और तमिलनाडु में नहीं ले सकते हो। इसका फायदा क्या होगा? हर साल 2.5 लाख करोड़ रुपया, ध्यान रखिए, हर साल 2.5 लाख करोड़ रुपया बिहार के युवाओं को, यहां के किसानों को।
ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਕਿ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈ ਸ਼ੰਕਰ ਔਰ ਯੂ ਐਸ ਸੈਕਟਰੀ ਆਫ ਸਟੇਟ ਐਂਥਨੀ ਬਲਿੰਕਨ ਉਹਨਾਂ ਨੇ ਆਪਸ ਦੇ ਵਿਚ ਜਿਹੜੀ ਹੈ ਉਹ ਗੱਲਬਾਤ ਕੀਤੀ ਹੈਗੀ ਹੈ। ਇਰਾਨ ਨੇ ਜੋ ਹਾਲ ਹੀ ਦੇ ਵਿਚ ਅਟੈਕ ਕੀਤਾ ਇਸ ਮੁੱਦੇ ਦੇ ਉੱਤੇ ਵੀ ਜਿਹੜੀ ਹੈ ਉਹ ਗੱਲਬਾਤ ਹੋਈ ਹੈਗੀ ਹੈ। ਔਰ ਅਸੀਂ ਦੱਸ ਦਈਏ ਕਿ ਇਹ ਜਿਹੜੀ ਯੂ ਐਸ ਸੈਕਟਰੀ ਆਫ ਸਟੇਟ ਐਂਥਨੀ ਬਲਿੰਕਨ ਉਨ੍ਹਾਂ ਨੇ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਦੇ ਨਾਲ ਵਾਸ਼ਿੰਗਟਨ ਡੀ ਸੀ ਦੇ ਵਿਚ ਸਟੇਟ ਡਿਪਾਰਟਮੈਂਟ ਉਥੇ ਮੁਲਾਕਾਤ ਕੀਤੀ ਅੱਜ। ਔਰ ਇੱਥੇ ਇਹ ਵੀ ਦੱਸ ਦਈਏ ਕਿ ਅੱਜ ਦੀ ਇਸ ਮੁਲਾਕਾਤ ਦੇ ਵਿਚ ਐਂਥਨੀ ਬਲਿੰਕਨ ਉਨ੍ਹਾਂ ਦੇ ਨਾਲ ਵੀ ਇਕ ਪੂਰੀ ਡੈਲੀਗੇਸ਼ਨ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਵੀਡੀਓ ਤੁਸੀਂ ਦੇਖ ਸਕਦੇ ਹੋ। ਐਂਥਨੀ ਬਲਿੰਕਨ ਦੇ ਆਸ ਪਾਸ ਕਾਫੀ ਬੜੀ ਡੈਲੀਗੇਸ਼ਨ ਸੀਗੀ ਔਰ ਦੂਸਰੀ ਤਰਫ਼ ਇਧਰ ਜਿਹੜੇ ਇੰਡੀਆ ਦੇ ਐਕਸਟਰਨਲ ਅਫੇਅਰ ਮਿਨਿਸਟਰ ਹੈ ਐਸ ਜੈਸ਼ੰਕਰ ਉਨ੍ਹਾਂ ਦੇ ਆਸ ਪਾਸ ਵੀ ਕਾਫੀ ਬੜੀ ਡੈਲੀਗੇਸ਼ਨ ਸੀਗੀ। ਆਓ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਅਸੀਂ ਅੱਜ ਵਾਸ਼ਿੰਗਟਨ ਡੀ ਸੀ ਦੇ ਵਿਚ ਕੀ ਗੱਲਬਾਤ ਹੋ ਰਹੀ ਹੈ ਉਹ ਸਾਰੀ ਤੁਹਾਨੂੰ ਅਸੀਂ ਸੁਣਾ ਰਹੇ ਹਾਂ, ਵੀਡੀਓ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਐਂਥਨੀ ਬਲਿੰਕਨ ਜਿਹੜੇ ਆ ਔਰ ਐਸ ਜੈਸ਼ੰਕਰ ਸਾਹਿਬ ਮੁਲਾਕਾਤ ਕਰ ਰਹੇ ਨੇ।
ਦਿਸ ਮੀਟਿੰਗ ਲੈਟ ਮੀ ਜਸਟ ਸੇ ਦਿਸ ਅ ਫਿਊ ਆਵਰਸ ਅਗੋ ਇਰਾਨ ਫੋਰ ਦ ਸੈਕੰਡ ਟਾਈਮ ਇਨ ਦ ਸਪੇਸ ਆਫ 5 ਮੰਥਸ ਲਾਂਚਡ ਅ ਡਾਇਰੈਕਟ ਅਟੈਕ ਔਨ ਇਜ਼ਰਾਈਲ ਇਨਕਲੂਡਿੰਗ ਸਮ 200 ਬੈਲਿਸਟਿਕ ਮਿਸਾਈਲਸ। This is totally unacceptable, and the entire world should condemn it. Initial reports suggest that Israel, with the active support of the United States and other partners, effectively defeated this attack. We demonstrated once again our commitment to Israel's defense. We'll remain in very close touch with Israel and other partners in the region in the hours and days ahead.
ਐਂਥਨੀ ਬਲਿੰਕਨ ਉਨ੍ਹਾਂ ਨੇ ਦੱਸਿਆ ਔਰ ਤੁਸੀਂ ਦੇਖ ਰਹੇ ਹੋ ਵੀਡੀਓ ਜਿਹਦੇ ਵਿਚ ਕਿ ਸਾਹਮਣੇ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਸਾਹਿਬ ਆਪਣੀ ਪੂਰੀ ਡੈਲੀਗੇਸ਼ਨ ਨਾਲ ਬੈਠੇ ਆ, ਇਧਰ ਐਂਥਨੀ ਬਲਿੰਕਨ ਸਾਹਿਬ ਆਪਣੀ ਪੂਰੀ ਡੈਲੀਗੇਸ਼ਨ ਨਾਲ ਬੈਠੇ ਆ ਔਰ ਉਹ ਆਪਣੇ ਵਿਚਾਰ ਜਿਹੜੇ ਨੇ ਦੋਨੋਂ ਲੀਡਰਸ ਜਿਹੜੇ ਨੇ ਉਹ ਸਾਂਝੇ ਕਰ ਰਹੇ ਨੇ, ਜਿਹਦੇ ਵਿਚ ਕਿ ਉਨ੍ਹਾਂ ਦੱਸਿਆ ਕਿ ਇਰਾਨ ਨੇ ਪੰਜ ਮਹੀਨੇ ਬਾਅਦ ਇਕ ਵਾਰ ਫਿਰ ਅਟੈਕ ਕਰ ਦਿੱਤਾ ਹੈਗਾ। ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਨੇ ਵੀ ਇਸ ਮੁੱਦੇ ਤੇ ਆਪਣੇ ਵਿਚਾਰ ਦਿੱਤੇ ਨੇ।
ਐਂਡ ਲੈਟ ਮੀ ਬਿਗਿਨ ਬਾਏ thanking you for a great meeting between the prime minister and the president in Delaware, for a very very good quad meeting. I think it gave us an opportunity to take stock of the many areas where that mechanism has progressed, and I look forward to my discussions today. I think on the bilateral side there's a lot that we've done since our last meeting, but there are global issues to discuss, including some of the events you mentioned today. So I look forward to a good conversation.
ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਨੇ ਪਹਿਲਾਂ ਤਾਂ ਧੰਨਵਾਦ ਕੀਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਔਰ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਸਾਹਿਬ ਦੇ ਵਿਚ ਜੋ ਹਾਲ ਹੀ ਦੇ ਵਿਚ ਮੁਲਾਕਾਤ ਹੋਈ ਸੀ ਉਹਦੇ ਬਾਰੇ ਧੰਨਵਾਦ ਕੀਤਾ ਔਰ ਉਨ੍ਹਾਂ ਕਿਹਾ ਕਿ ਜੀ ਹੋਰ ਕਈ ਮੁੱਦਿਆਂ ਦੇ ਉੱਤੇ ਜਿਹੜੀ ਇੰਡੀਆ ਔਰ ਯੂਐਸ ਆਪਸ ਦੇ ਵਿਚ ਬਾਇਲੈਟਰਲ ਕੋਪਰੇਸ਼ਨ ਵਧਾ ਰਹੇ ਨੇ ਉਹਦੇ ਬਾਰੇ ਗੱਲਬਾਤ ਹੋਏਗੀ ਔਰ ਗਲੋਬਲ ਇਸ਼ੂਜ਼ ਦੇ ਬਾਰੇ ਵੀ ਜਿਹੜੀ ਹੈ ਉਹ ਗੱਲਬਾਤ ਹੋਏਗੀ। ਸਾਡੀ ਨਿਗਾਹ ਇੱਥੇ ਬਰਕਰਾਰ ਹੈ, ਅੱਜ ਵਾਸ਼ਿੰਗਟਨ ਡੀ ਸੀ ਦੇ ਵਿਚ ਜਿਹੜੀ ਇੰਡੀਆ ਔਰ ਅਮਰੀਕਾ ਦੇ ਫੋਰਨ ਮਿਨਿਸਟਰ ਦੀ ਮੁਲਾਕਾਤ ਹੋ ਰਹੀ ਹੈ, ਅਸੀਂ ਪੂਰੀ ਡਿਟੇਲ ਰਿਪੋਰਟ ਤੁਹਾਡੇ ਨਾਲ ਅੱਗੇ ਚੱਲ ਕੇ ਪੇਸ਼ ਕਰਾਂਗੇ। ਮੈਨੂੰ ਇਸ਼ਾਰਾ ਹੋ ਰਿਹਾ ਕਿ ਅਸੀਂ ਇੱਥੇ ਇੱਕ ਰਿਕਾਰਡਡ ਬ੍ਰੇਕ ਵੀ ਲੈਣੀ ਹੈ, ਸਾਡੇ ਸਪੌਂਸਰ ਵੀ ਨਾਲ ਜੁੜੇ ਨੇ, ਬਿਲਕੁਲ ਉਹਨਾਂ ਵੱਲ ਵੀ ਅੱਗੇ ਵਧਦੇ ਹਾਂ। ਕਾਲਰ ਨੂੰ ਰਿਕੁਐਸਟ ਹੈ ਕਿ ਲਾਈਨ ਤੁਸੀਂ ਹੋਲਡ ਕਰਨਾ, ਅਸੀਂ ਜ਼ਰੂਰ ਤੁਹਾਡੀਆਂ ਕਾਲਸ ਵੀ ਜਿਹੜੀਆਂ ਆਨ ਦੀਅਰ ਕਰਾਂਗੇ ਔਰ ਇਸ ਸਮੇਂ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵਾਈ ਮੀਡੀਆ ਲਾਈਵ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ। ਵਾਈ ਮੀਡੀਆ ਲਾਈਵ ਦਾ ਮਕਸਦ ਕੀ ਹੈ? ਮਕਸਦ ਬੜਾ ਸਿੱਧਾ ਹੈ ਕਿ ਜਦੋਂ ਸਵੇਰੇ ਅਸੀਂ ਲਾਈਵ ਹੁੰਦੇ ਹਾਂ, ਵੈਸੇ ਤਾਂ 24 ਘੰਟੇ ਤੁਸੀਂ ਰੇਡੀਓ ਟੀਵੀ ਦੇਖਦੇ ਹੋ, ਬਟ ਸਵੇਰੇ 9 ਵਜੇ ਤੋਂ ਲੈ ਕੇ ਅਸੀਂ ਸਾਰੀ ਜਿਹੜੀ ਲਾਈਵ ਖਬਰ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਾਡੇ ਸਪੌਂਸਰ ਨੇ ਉਹਨਾਂ ਨਾਲ ਗੱਲ ਕਰਾਂਗੇ, ਇਸ ਤੋਂ ਬਾਅਦ ਜਿਹੜੇ ਯੂਨਾਈਟਿਡ ਨੇਸ਼ਨ ਦੇ ਸੈਕਟਰੀ ਜਨਰਲ ਨੇ ਉਹ ਇਸ ਸਮੇਂ ਮਿਡਲ ਈਸਟ ਦੇ ਮਾਮਲੇ ਚ ਇਸ ਵੇਲੇ ਆਪਣੇ ਵਿਚਾਰ ਜਿਹੜੇ ਉਹ ਰੱਖ ਰਹੇ ਨੇ ਐਜ਼ ਵੀ ਸਪੀਕ। ਸੋ ਮੈਂ ਉਹ ਵੀ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਉਹ ਕੀ ਗੱਲ ਕਰ ਰਹੇ ਨੇ। ਵੈਸੇ ਤੇ ਇਜ਼ਰਾਈਲ ਨੇ ਤਾਂ ਸਿੱਧਾ ਯੂਨਾਈਟਿਡ ਨੇਸ਼ਨ ਦੀ ਗੱਲ ਤਾਂ ਹੁਣ ਬਿਲਕੁਲ ਹੀ ਨਹੀਂ ਸੁਣਨੀ। ਇਜ਼ਰਾਈਲ ਦੇ ਫੋਰਨ ਮਿਨਿਸਟਰ ਨੇ ਅੱਜ ਸਵੇਰੇ ਐਲਾਨ ਕਰ ਦਿੱਤਾ ਹੈ ਕਿ ਜਿਹੜੇ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੀ ਗੱਲ ਤਾਂ ਛੱਡੋ, ਈਵਨ ਸੈਕਟਰੀ ਜਨਰਲ ਨੂੰ ਬੈਨ ਕਰ ਦਿੱਤਾ ਉਹਨਾਂ ਨੇ। ਉਹ ਕਹਿੰਦੇ ਜੀ ਇਜ਼ਰਾਈਲ ਦੇ ਵਿੱਚ ਦਾਖਲ ਨਹੀਂ ਹੋ ਸਕਦਾ ਇਹ ਬੰਦਾ, ਮਤਲਬ ਯੂਨਾਈਟਿਡ ਨੇਸ਼ਨ ਦੇ ਵਿੱਚ ਇਹ ਸਭ ਤੋਂ ਵੱਡੀ ਪੋਸਟ ਹੈ ਸੈਕਟਰੀ ਜਨਰਲ ਦੀ। ਉਹ ਕਹਿੰਦੇ ਜੀ ਇਹ ਬੰਦਾ ਦਾਖਲ ਨਹੀਂ ਹੋ ਸਕਦਾ, ਬੈਨ ਹੈ ਇਹਦੇ ਤੇ। ਇਹ ਸ਼ਖਸ ਇਰਾਨ ਦੇ ਮਿਸਾਈਲ ਅਟੈਕ ਨੂੰ ਕੰਡੈਮ ਨਹੀਂ ਕੀਤਾ ਇਹਨਾਂ ਨੇ ਭਾਈ ਸਾਹਿਬ ਨੇ, ਇਸ ਕਾਰਨ ਇਹ ਭਾਈ ਸਾਹਿਬ ਸਾਡੇ ਇੱਥੇ ਇਜ਼ਰਾਈਲ ਦੇ ਵਿੱਚ ਅੱਜ ਤੋਂ ਬਾਅਦ। ਔਰ ਐਸਾ ਨਹੀਂ ਇੱਕ ਹੁੰਦਾ ਬੰਦਾ ਵੀਜ਼ਾ ਰਿਫਿਊਜ਼ ਹੁੰਦਾ, ਉਹ ਸਿੱਧਾ ਐਲਾਨ ਕੀਤਾ ਉਹਨਾਂ ਨੇ ਨਾਮ ਲੈ ਕੇ ਕਿ ਇਹ ਭਾਈ ਸਾਹਿਬ ਅੱਜ ਤੋਂ ਬਾਅਦ ਦਾਖਲ ਨਹੀਂ ਹੋਣੇ ਸਾਡੇ ਇੱਥੇ। ਸੋ ਇਜ਼ਰਾਈਲ ਨੇ ਜੋ 50 ਸਾਲ ਤੋਂ ਇੰਤਜ਼ਾਰ ਕਰ ਰਿਹਾ ਸੀ, 40-50 ਸਾਲ ਤੋਂ ਅੱਜ ਦੀ ਘੜੀ ਦਾ ਇਜ਼ਰਾਈਲ, ਔਰ ਪਲੈਨਿੰਗ ਵੀ ਉਹਨਾਂ ਦੀ ਮੈਂ ਜਿਸ ਤਰ੍ਹਾਂ ਕੱਲ ਵੀ ਗੱਲ ਕੀਤੀ ਸੀ ਕਿ ਇਜ਼ਰਾਈਲ 1000 ਸਾਲ ਪਹਿਲਾਂ ਪਲਾਨ ਕਰਦਾ, ਉਸ ਤੋਂ ਬਾਅਦ ਐਗਜ਼ੀਕਿਊਸ਼ਨ ਕਰਦਾ। ਸੋ ਉਹਨਾਂ ਨੂੰ ਕੱਲੇ ਕੱਲੇ ਬੰਦੇ ਦਾ ਪਤਾ ਹੈ ਕਿ ਹਮਾਸ ਦਾ ਲੀਡਰ ਇਸਮਾਇਲ ਹਾਨੀਆ ਕਿੱਥੇ ਹੈ, ਇਰਾਨ ਦੇ ਵਿੱਚ ਜਾ ਕੇ ਉਹਨਾਂ ਨੇ ਬੰਦਾ ਮਾਰ ਦਿੱਤਾ। ਉਹਨਾਂ ਨੂੰ ਪਤਾ ਹੈ ਕਿ ਹਿਜ਼ਬੁੱਲਾ ਦਾ ਲੀਡਰ ਹਸਨ ਨਸਰੁੱਲਾ ਕਿੱਥੇ ਬੈਠਾ ਹੈ, ਉਹਨਾਂ ਨੇ ਲਿਬਨਾਨ ਦੇ ਵਿੱਚ ਦਾਖਲ ਹੋ ਕੇ ਬੰਦਾ ਮਾਰ ਦਿੱਤਾ। ਔਰ ਇੱਦਾਂ ਹੀ ਪਤਾ ਨਹੀਂ ਉਹਨਾਂ ਨੂੰ ਅਲੀ ਖੁਮੈਨੀ ਜਿਹੜੇ ਲੀਡਰ ਨੇ ਇਹਨਾਂ ਦੇ, ਅੱਜ ਪਬਲਿਕਲੀ ਬਿਆਨ ਦੇ ਰਹੇ ਸੀਗੇ ਉਹ ਕੱਲੀ ਕੱਲੀ ਮੂਵਮੈਂਟ ਚਾਹੇ ਪ੍ਰੈਜੀਡੈਂਟ ਕੌਣ ਕਿੱਥੇ ਹੈਗਾ ਇਰਾਨ ਦਾ ਸੁਪਰੀਮ ਲੀਡਰ ਕਿੱਥੇ ਹੈ ਉਹਨਾਂ ਨੂੰ ਸਭ ਪਤਾ ਹੈ ਔਰ ਮੈਂ ਕਈ ਵਾਰ ਇਹ ਸੋਚ ਰਿਹਾ ਹੁੰਦਾ ਕਿ ਕਈ ਵਾਰੀ ਉਹ ਗੱਲ ਕਰਦੇ ਜੀ ਇਰਾਨ ਨੇ ਬੱਲੇ ਬੱਲੇ ਕਰਾਤੀ ਹੈ ਇਰਾਨ ਨੇ ਅਟੈਕ ਕਰ ਦਿੱਤਾ ਹੈ ਜਵਾਬ ਦੇ ਦਿੱਤਾ ਇਜ਼ਰਾਈਲ ਨੂੰ ਦੇਖੋ ਇਰਾਨ ਕੋਲੋਂ ਇਰਾਨ ਨੂੰ ਖੁਦ ਨੂੰ ਨੀ ਪਤਾ ਕਿ ਅਟੈਕ ਅਸੀਂ ਕਿੱਥੇ ਕਰ ਦਿੱਤਾ ਹੈ ਇੱਕ ਬੰਦਾ ਕੋਈ ਉੱਥੇ ਕੋਈ ਉਹਨਾਂ ਦੇ ਏਅਰਬੇਸ ਦੇ ਉੱਤੇ ਮਾੜੇ ਮੋਟੇ ਕੋਈ ਮਿਜ਼ਾਈਲ ਪਹੁੰਚੇ ਨੇ ਤੁਸੀਂ 200 ਮਿਜ਼ਾਈਲ ਮਾਰਿਆ ਇੱਕ ਤੇ ਮਿਜ਼ਾਈਲ ਜਾ ਕੇ ਤੁਹਾਡਾ ਵੈਸਟ ਬੈਂਕ ਚ ਬੰਦਾ ਮਾਰ ਦਿੱਤਾ ਉਹਨਾਂ ਨੇ ਇੱਕ ਮਿਜ਼ਾਈਲ ਉਧਰ ਜਾ ਕੇ ਲੱਗ ਗਿਆ ਤੇ ਇਹਨਾਂ ਦੇ ਕੋਈ ਉੱਥੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਥੋੜਾ ਬਹੁਤਾ ਡੈਮੇਜ ਕਿਤੇ ਹੋਇਆ ਹੋਊਗਾ ਉਹਨਾਂ ਦੇ ਕਿਤੇ ਏਅਰਬੇਸ ਦੇ ਉੱਤੇ ਤੇ ਤੁਸੀਂ ਹੁਣ ਉਹਨਾਂ ਨੇ ਉਹਨਾਂ ਨੂੰ ਮੌਕਾ ਮਿਲ ਗਿਆ ਔਰ ਮੈਂ ਇਹ ਵੀ ਤੁਹਾਨੂੰ ਦੱਸ ਦਵਾਂ ਇਹ ਮੈਂ ਡਿਟੇਲ ਅਨਾਲਿਸਿਸ ਬੜੀ ਜ਼ਿੰਮੇਵਾਰੀ ਦੇ ਨਾਲ ਸਾਰਾ ਤੁਹਾਡੇ ਲਈ ਅੱਗੇ ਪੇਸ਼ ਕਰਾਂਗਾ ਕਿ ਇਹ ਇਰਾਨ ਤੋਂ ਅਟੈਕ ਕਰਵਾਇਆ ਗਿਆ ਇਰਾਨ ਨੂੰ ਖੁਦ ਨੂੰ ਨਹੀਂ ਪਤਾ ਸੀ ਕੀ ਕਰੀ ਜਾ ਰਹੇ ਹਾਂ ਇਮਰਾਨ ਇਰਾਨ ਦੇ ਫਾਰਮਰ ਪ੍ਰੈਜੀਡੈਂਟ ਮਹਿਮੂਦ ਅਹਿਮਦ ਨਿਜਾਦ ਨੇ ਖੁਦ ਬਿਆਨ ਦਿੱਤਾ ਪਹਿਲਾਂ ਇਸੇ ਹਫ਼ਤੇ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਅਸੀਂ ਇੱਕ ਨਾ ਫੋਰਸ ਬਣਾਈ ਸੀਗੀ ਕਿਉਂਕਿ ਇਜ਼ਰਾਈਲ ਦੇ ਜਿਹੜੇ ਇੰਟੈਲੀਜੈਂਸ ਏਜੰਸੀ ਹੈ ਮੋਸਾਦ ਉਹਦੇ ਬੰਦੇ ਸਾਡੇ ਹਰ ਲੈਵਲ ਤੇ ਐਂਟਰ ਕਰ ਗਏ ਸੀਗੇ ਉਹ ਕਹਿੰਦੇ ਅਸੀਂ ਫਿਰ ਨਾ ਇੱਕ ਆਪਣੇ ਵੱਲੋਂ ਇੱਕ ਟਾਸਕ ਫੋਰਸ ਖੜੀ ਕੀਤੀ ਕਿ ਭਾਈ ਇਹ ਜਿਹੜੇ ਬੰਦੇ ਨੇ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਦੇ ਫੜੋ ਕਿੱਥੇ ਕਿੱਥੇ ਪਹੁੰਚੇ ਹੋਏ ਨੇ ਇੱਥੇ ਉਹ ਕਹਿੰਦੇ ਜਿਹੜੀ ਉਹ ਅਸੀਂ ਟਾਸਕ ਫੋਰਸ ਬਣਾਈ ਸੀਗੀ ਉਹਦਾ ਜਿਹੜਾ ਹੈੱਡ ਹੈ ਉਹ ਵੀ ਕਹਿੰਦੇ ਇਜ਼ਰਾਈਲ ਕੋਲ ਵਿਕ ਗਿਆ ਖੁਦ ਉਹਨਾਂ ਦੇ ਫਾਰਮਰ ਰਾਸ਼ਟਰਪਤੀ ਦਾ ਬਿਆਨ ਇਰਾਨ ਦਾ ਇਸੇ ਹਫ਼ਤੇ ਉਹ ਤੁਸੀਂ ਅੰਦਾਜ਼ਾ ਲਗਾਓ ਕਿ ਕਿਸ ਹੱਦ ਤੱਕ ਉਹਨਾਂ ਨੇ ਮੈਂ ਜੋ ਕੱਲ ਗੱਲ ਕਰ ਰਿਹਾ ਸੀ ਮੈਂ ਵੀ ਉਹ ਹਜ਼ਾਰ ਸਾਲ ਪਲੈਨਿੰਗ ਕਰਦੇ ਆ ਹੁਣ ਤੁਸੀਂ ਕਹੋਗੇ ਜੀ ਹਜ਼ਾਰ ਸਾਲ ਤੇ ਇਜ਼ਰਾਈਲ ਨੂੰ ਬਣੇ ਨੇ ਉਹ ਹਜ਼ਾਰ ਸਾਲ ਪਲੈਨਿੰਗ ਕਰਦੇ ਆ ਫਿਰ ਇੱਕ ਦਿਨ ਆ ਕੇ ਐਕਸ਼ਨ ਪਾਉਂਦੇ ਆ ਇਹ ਕੰਮ ਹੈ ਇਜ਼ਰਾਈਲ ਦਾ ਤੇ ਇਰਾਨ ਨੂੰ ਜੇ ਭੁਲੇਖਾ ਜਾਂ ਇਰਾਨ ਨੂੰ ਵੀ ਭੁਲੇਖਾ ਤਾਂ ਨਹੀਂ ਹੈ ਇਰਾਨ ਦੇ ਕੁਝ ਸਪੋਰਟਰਸ ਨੂੰ ਉਹ ਭੁਲੇਖਾ ਕਰੀ ਜਾ ਰਹੇ ਨੇ ਕਿ ਜੀ ਉਹ ਤੇ ਦੇਖੋ ਜੀ ਉਹਨਾਂ ਨੇ ਇਜ਼ਰਾਈਲ ਤੇ ਅਟੈਕ ਕਰ ਦਿੱਤਾ ਇਹਨਾਂ ਨੇ ਖੁਦ ਹੀ ਉਹਨਾਂ ਨੂੰ ਪਤਾ ਹੈ ਕਿ ਕਦੋਂ ਅਸੀਂ ਹਲਕੇ ਜੇ ਦੋ ਚਾਰ ਮਿਜ਼ਾਈਲ ਜੇ ਚਲਾਉਣੇ ਆ ਦੋ ਚਾਰ ਨਹੀਂ ਚਲੋ 180 ਕਹਿ ਰਹੇ ਨੇ ਜੀ 180 ਕੀ 500 ਚਲਾ ਦੋ ਉਹਨਾਂ ਕੋਲ ਬੜੀ ਸਟਰੋਂਗ ਇਰਾਨ ਨੂੰ ਚਾਹੀਦਾ ਸੀਗਾ ਕਿ ਇਸ ਵੇਲੇ ਥੋੜਾ ਜਿਹਾ ਹਿਸਾਬ ਨਾਲ ਚੱਲਦੇ ਕਿਉਂ ਉਹਨਾਂ ਦੇ ਟ੍ਰੈਪ ਚ ਆਏ ਆ ਸੋ ਇਹ ਨੁਕਸਾਨ ਹੋਏਗਾ ਇੱਥੇ ਬਹੁਤ ਵੱਡਾ ਔਰ ਕੱਲੇ ਇਰਾਨ ਨੂੰ ਨਹੀਂ ਹੋਏਗਾ ਸਾਰੀ ਦੁਨੀਆਂ ਨੂੰ ਨੁਕਸਾਨ ਹੋਏਗਾ ਇਹਦਾ ਨੁਕਸਾਨ ਕਹਿ ਸਾਡੇ ਕੈਨੇਡਾ ਨੂੰ ਵੀ ਹੋਏਗਾ ਇੰਡੀਆ ਨੂੰ ਵੀ ਹੋਏਗਾ ਸਾਰੀ ਦੁਨੀਆਂ ਨੂੰ ਇਹਦਾ ਨੁਕਸਾਨ ਹੋਏਗਾ ਤੇਲ ਦੀ ਕੀਮਤ ਪਹਿਲਾਂ ਹੀ ਇਸ ਸਮੇਂ ਵੱਧ ਰਹੀ ਹੈ ਸੋ ਦੇਖਦੇ ਹਾਂ ਜੀ ਕੀ ਹੁੰਦਾ ਔਰ ਪ੍ਰੋਬਲਮ ਜੋ ਅਸੀਂ ਕਹਿ ਰਹੇ ਹਾਂ ਸਾਡੀ ਲਗਾਤਾਰ ਇੱਕ ਹੀ ਗੱਲ ਹੈ ਕਿ ਆਮ ਲੋਕਾਂ ਨੂੰ ਜਿਹੜੀ ਦਿੱਕਤ ਹੈ ਉਹ ਬਹੁਤ ਵੱਡੀ ਸਮੱਸਿਆ ਜਿਹੜੀ ਹੈ ਉਹ ਵੱਧਦੀ ਚਲੀ ਜਾ ਰਹੀ ਹੈ ਸੋ ਬਿਆਨ ਦੇਣੇ ਇੱਕ ਤਰਫ ਹੈ ਔਰ ਜਿੱਥੇ ਤੁਹਾਡੀ ਪ੍ਰੋਬਲਮ ਹੈ ਉੱਥੇ ਇੱਕ ਤਰਫ ਹੈ ਜੀ ਔਰ ਗੱਲਬਾਤ ਜਾਰੀ ਰਹੇਗੀ ਹਾਂਜੀ ਤਾਨੀਆ ਜੀ ਸਾਡੇ ਅਗਲੇ ਸਪੋਂਸਰ ਦੱਸੋ ਜੀ ਕੌਣ ਨੇ ਫਿਰ ਉਹਨਾਂ ਨਾਲ ਗੱਲ ਕਰਦੇ ਦਿਨ ਵੀ ਕਹਿ ਰਹੀ ਹਾਂ
ਜੀ ਅਦਵੀਤ ਜੀ ਆਪਣੇ ਨਾਲ ਬ੍ਰਿਜਮੋਹਨ ਜੀ ਜੁੜ ਚੁੱਕੇ ਨੇ
ਬ੍ਰਿਜਮੋਹਨ ਸਾਹਿਬ ਯੈਸ ਅੱਜ ਉਹਨਾਂ ਦਾ ਟਾਈਮ ਸੀਗਾ ਬਾਣੀ ਜੀ ਨੇ ਪਹਿਲੇ ਦੱਸਤਾ ਬ੍ਰਿਜਮੋਹਨ ਸਾਹਿਬ ਦਾ ਸਵਾਗਤ ਕਰਦੇ ਹਾਂ ਜਦੋਂ ਗੱਲ ਆਵੇ ਕਾਨੂੰਨੀ ਸਲਾਹ ਮਸ਼ਵਰੇ ਦੀ ਜਦੋਂ ਗੱਲ ਆਏ ਕਿ ਤੁਸੀਂ ਕੋਈ ਵਧੀਆ ਲਾਇਰ ਦੇਖਣਾ ਹੈ ਕਿਸੇ ਵੀ ਰੱਬ ਨਾ ਕਰੇ ਕਿਸੇ ਦਿੱਕਤ ਚ ਫਸ ਗਏ ਹੋ ਫਿਰ ਬਸ ਤੁਸੀਂ ਬ੍ਰਿਜਮੋਹਨ ਸਾਹਿਬ ਦੇ ਨਾਲ ਫੌਰਨ ਸੰਪਰਕ ਕਰ ਲੈਣਾ ਹੈਗਾ ਸੋ ਬ੍ਰਿਜਮੋਹਨ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਰ ਹੈਲੋ
ਗੁੱਡ ਮਾਰਨਿੰਗ ਹਾਂਜੀ ਗੁੱਡ ਮਾਰਨਿੰਗ ਜੀ ਅਦਵੀਤ ਜੀ
ਗੁੱਡ ਮਾਰਨਿੰਗ ਸਰ ਕੀ ਹਾਲ ਹੈ ਜੀ ਠੀਕ ਹੈ ਜੀ
ਹਾਂਜੀ ਪੂਰੀਆਂ ਚੜ੍ਹਦੀਆਂ ਕਲਾਂ ਜੀ
ਵੈਲਕਮ ਵੈਲਕਮ ਥੈਂਕ ਯੂ ਸਰ ਥੈਂਕ ਯੂ ਔਰ ਅੱਜ ਅਸੀਂ ਦੋ ਚਾਰ ਇੰਪੋਰਟੈਂਟ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਔਰ ਮੈਂ ਇੱਥੇ ਦੁਬਾਰਾ ਤੋਂ ਦੱਸ ਦਵਾਂ ਕਿ ਕੈਨੇਡਾ ਭਰ ਦੇ ਵਿੱਚ ਸਾਡੀ ਆਪਣੀ ਕਮਿਊਨਿਟੀ ਦੇ ਵਿੱਚ ਬੜੇ ਮਸ਼ਹੂਰ ਨੇ ਔਰ ਤੁਸੀਂ ਸਾਰੇ ਜਾਣਦੇ ਹੈਗੇ ਹੋ ਕਿ ਜਦੋਂ ਗੱਲ ਆਵੇ ਕਿਸੇ ਧੜੱਲੇਦਾਰ ਸੂਝਵਾਨ ਵਕੀਲ ਦੀ ਤਾਂ ਤੁਸੀਂ ਬ੍ਰਿਜਮੋਹਨ ਸਾਹਿਬ ਨੂੰ ਯਾਦ ਰੱਖਣਾ ਹੈਗਾ ਬ੍ਰਿਜਮੋਹਨ ਸਾਹਿਬ ਅਕਸਰ ਲੋਕ ਜਿਹੜੇ ਨੇ ਉਹ ਪ੍ਰੋਫੈਸ਼ਨਲ ਦੇ ਉੱਤੇ ਭਰੋਸਾ ਕਰਦੇ ਨੇ ਉਹ ਕਹਿੰਦੇ ਠੀਕ ਹੈ ਜੀ ਜੇ ਅਸੀਂ ਕੋਈ ਪ੍ਰੋਫੈਸ਼ਨਲ ਹੈਗਾ ਤੇ ਉਹਦੇ ਜ਼ਰੀਏ ਕੰਮ ਜਿਹੜਾ ਉਹ ਠੀਕ ਹੋ ਸਕਦਾ ਹੈ ਪਰ ਮੇਰਾ ਤੁਹਾਨੂੰ ਸਵਾਲ ਹੈ ਕਿ ਜਦੋਂ ਕੋਈ ਪ੍ਰੋਫੈਸ਼ਨਲ ਹੁਣ ਅੱਜ ਜਿਹੜਾ ਪ੍ਰੋਫੈਸ਼ਨਲ ਦੀ ਹੀ ਗੱਲ ਕਰ ਲੈਂਦੇ ਹਾਂ ਤੇ ਹਾਂਜੀ ਹਾਂਜੀ ਮੇਰਾ ਤੁਹਾਨੂੰ ਸਵਾਲ ਅੱਜ ਇਹ ਹੈਗਾ ਕਿ ਉਦੋਂ ਕੀ ਹੁੰਦਾ ਹੈ ਜਦੋਂ ਕਿ ਜਿਹੜੇ ਪੇਸ਼ਾਵਰੀਆਂ ਨੂੰ ਜਦੋਂ ਅਸੀਂ ਪ੍ਰੋਫੈਸ਼ਨਲ ਲੋਕ ਕਹਿੰਦੇ ਹੈਗੇ ਆ ਉਹ ਆਪਣੇ ਕੋਈ ਨਜਾਇਜ਼ ਫਾਇਦਾ ਉਠਾ ਜਾਂਦੇ ਨੇ ਠੀਕ ਹੈ ਜਿਨ੍ਹਾਂ ਦੇ ਉੱਤੇ ਭਰੋਸਾ ਕੀਤਾ ਜਾਂਦਾ ਹੈ ਜੇ ਉਹੀ ਕੋਈ ਭਰੋਸਾ ਤੋੜ ਦੇਣ ਮੈਂ ਐਗਜ਼ਾਮਪਲ ਦੇ ਰਿਹਾ ਜਿਸ ਤਰ੍ਹਾਂ ਫਰਜ਼ ਕਰ ਲਓ ਹੁਣ ਡਾਕਟਰ ਹੈ ਬੰਦਾ ਡਾਕਟਰ ਨੂੰ ਜਾ ਕੇ ਹਰ ਚੀਜ਼ ਦੱਸਦਾ ਹੈ ਆਪਣੇ ਕੋਈ ਚੈਲੇਂਜ ਹੈ ਕੁਛ ਹੈ ਜਾਂ ਤੁਹਾਡਾ ਕੋਈ ਵਕੀਲ ਹੋਵੇ ਉਹ ਜੇ ਡਾਕਟਰ ਹੀ ਤੁਹਾਡੇ ਨਾਲ ਕੋਈ ਗਲਤ ਕੰਮ ਕਰ ਜੇ ਜਾਂ ਲਾਇਰ ਹੈ ਲਾਇਰ ਕੋਲ ਗਏ ਲਾਇਰ ਨੇ ਕਿਹਾ ਜੀ ਵਸੀਅਤ ਬਣਾਉਣੀ ਹੈ ਉਹ ਆਪਣਾ ਕੁਛ ਵਸੀਅਤ ਵਿੱਚ ਆਪਣਾ ਹੀ ਕੁਛ ਨਾਮ ਐਡ ਕਰ ਦੇਵੇ ਸੋ ਇਹਦੇ ਬਾਰੇ ਜਿਹੜਾ ਦੱਸੋ ਕਿ ਕੈਨੇਡੀਅਨ ਕਾਨੂੰਨ ਕੀ ਕਰਦਾ ਹੈ ਇਹਨਾਂ ਮਾਮਲਿਆਂ ਚ
ਜਿਹਦੇ ਵਿੱਚ ਲੋਕ ਆਪਣੀ ਜ਼ਿੰਦਗੀ ਦੀਆਂ ਸਭ ਤੋਂ ਗੁੰਝਲਦਾਰ ਸਮੱਸਿਆ ਦੇ ਹੱਲ ਲਈ ਡਾਕਟਰਸ ਅਤੇ ਲਾਅਰਸ ਕੋਲ ਜਾਂਦੇ ਆ ਜੀ ਗੋਰਿਆਂ ਅਤੇ ਪੰਜਾਬੀਆਂ ਦੋਵਾਂ ਦੀ ਹੀ ਇੱਕ ਸਾਂਝੀ ਕਹਾਵਤ ਹੈ ਕਿ ਆਪਣੇ ਡਾਕਟਰ ਜਾਂ ਲਾਇਰ ਕੋਲ ਕਦੇ ਵੀ ਝੂਠ ਨਾ ਬੋਲੋ। ਇਸ ਕਰਕੇ ਹੀ ਲੋਕ ਆਪਣੇ ਡਾਕਟਰ ਜਾਂ ਲਾਇਰ ਤੇ ਪੂਰਨ ਯਕੀਨ ਕਰਦੇ ਹਨ। ਜਦੋਂ ਇਹ ਯਕੀਨ ਟੁੱਟਦਾ ਤਾਂ ਇਹ ਮੂੰਹ ਤੇ ਉੱਥੇ ਹੱਥ ਤੇ ਲਫੇੜੇ ਵਾਂਗ ਕਰਾਰੀ ਝੋਟ ਮਾਰਦਾ ਜੀ। ਚਾਹੇ ਭਰੋਸਾ ਕਿਸੇ ਪਰਿਵਾਰਕ ਮੈਂਬਰ ਨੇ ਜਾਂ ਕਿਸੇ ਪੇਸ਼ੇਵਰ ਪ੍ਰੋਫੈਸ਼ਨਲ ਨੇ ਤੋੜਿਆ ਹੋਵੇ, ਜਿਸ ਕਿਸੇ ਤੇ ਵੀ ਤੁਸੀਂ ਪੂਰੇ ਤਰੀਕੇ ਨਾਲ ਭਰੋਸਾ ਕੀਤਾ ਸੀ ਜੀ। ਪਰ ਜਦੋਂ ਇਹੀ ਭਰੋਸਾ ਕੋਈ ਅਜਿਹਾ ਵਿਅਕਤੀ ਤੋੜਦਾ ਹੈ ਜਿਸਦਾ ਤੁਹਾਡੇ ਪ੍ਰਤੀ ਭਰੋਸੇਯੋਗਤਾ ਬਣਾਈ ਰੱਖਣ ਦਾ ਕਰਤੱਵ ਨਿਭਾਉਣ ਦਾ ਫਰਜ਼ ਹੁੰਦਾ, ਤਾਂ ਉਸ ਸਮੇਂ ਇਹ ਟੁੱਟਿਆ ਵਿਸ਼ਵਾਸ ਅਪਰਾਧਿਕ ਜੁਰਮ ਕ੍ਰਿਮੀਨਲ ਐਕਟ ਵੀ ਬਣ ਜਾਂਦਾ ਜੀ।
ਅੱਛਾ, ਕ੍ਰਿਮੀਨਲ ਐਕਟ ਵੀ ਬਣ ਜਾਂਦਾ। ਤੇ ਇੱਕ ਵਰਡ ਅਸੀਂ ਸੁਣਦੇ ਹੈਗੇ ਆ, ਫਿਡੂਸ਼ਰੀ ਡਿਊਟੀ। ਇਹ ਕੀ ਹੈਗਾ ਫਿਡੂਸ਼ਰੀ ਡਿਊਟੀ ਜਿਹੜਾ, ਇਹਦੇ ਬਾਰੇ ਵੀ ਇਹਦਾ ਮਤਲਬ ਕੀ, ਐਕਸਪਲੇਨ ਕਰੋ ਸਰ।
ਫਿਡੂਸ਼ਰੀ ਡਿਊਟੀ ਜੀ, ਯੂ ਨੋ, ਭਰੋਸੇਯੋਗ ਕਰਤੱਵ ਦਾ ਮਤਲਬ ਹੈ ਵਿਸ਼ਵਾਸ ਜੀ। ਭਰੋਸੇਯੋਗ ਫਰਜ਼ ਉਹ ਕਾਨੂੰਨੀ ਜਿੰਮੇਵਾਰੀ ਹੁੰਦੀ ਹੈ ਜੀ, ਜੋ ਪੂਰੀ ਇਮਾਨਦਾਰੀ ਨਾਲ ਕਿਸੇ ਹੋਰ ਧਿਰ ਦੇ ਸਰਵੋਤਮ ਹਿੱਤ ਲਈ ਕੰਮ ਕਰੇ, ਅਤੇ ਨਾਲ ਹੀ ਭਰੋਸੇਯੋਗ ਕਰਤੱਵ ਵਾਲੇ ਵਿਅਕਤੀ ਦੀ ਉਸ ਵਿਸ਼ਵਾਸ ਨੂੰ ਬਣਾਈ ਰੱਖਣ ਦੀ ਕਾਨੂੰਨੀ ਜਿੰਮੇਵਾਰੀ ਵੀ ਬਣਦੀ ਹੈ ਜੀ। ਲਾਇਰਸ ਦਾ ਫਰਜ਼ ਬਣਦਾ ਕਿ ਉਹ ਆਪਣੇ ਕਲਾਇੰਟਸ ਦੇ ਹਿੱਤ ਲਈ ਕੰਮ ਕਰਨ, ਜਦੋਂ ਕਿ ਡਾਕਟਰ ਦਾ ਫਰਜ਼ ਹੁੰਦਾ ਕਿ ਉਹ ਆਪਣੇ ਮਰੀਜ਼ਾਂ ਦੀ ਦੇਖਭਾਲ ਕਰਨ ਅਤੇ ਉਨ੍ਹਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਜੀ। ਭਰੋਸੇਯੋਗ ਕਰਤੱਵਾਂ ਦੀਆਂ ਕੁਝ ਉਦਾਹਰਣਾਂ ਹਨ, ਫਾਰ ਐਗਜ਼ਾਮਪਲ, ਯੂ ਨੋ, ਪੂਰੀ ਵਫਾਦਾਰੀ ਦੇ ਕਰਤੱਵ ਜੀ, ਉਚਿਤ ਮਿਹਨਤ ਅਤੇ ਵਾਜਬ ਦੇਖਭਾਲ, ਨਿੱਜੀ ਹਿੱਤਾਂ ਲਈ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਕਰਨੀ, ਅਤੇ ਪੂਰਾ ਭਰੋਸਾ ਅਤੇ ਕੌਨਫੀਡੈਂਸ਼ੀਅਲਿਟੀ ਬਣਾਈ ਰੱਖਣੀ ਵੀ ਸ਼ਾਮਲ ਹੁੰਦੀ ਹੈ ਜੀ। ਹੁਣ ਸੋਚੋ ਕਿ ਜਦੋਂ ਕੋਈ ਡਾਕਟਰ ਜਾਂ ਲਾਇਰ ਆਪਣੇ ਕਿਸੇ ਕਲਾਇੰਟ ਨਾਲ ਸੈਕਸ ਕਰਨ ਲਈ ਉਸਦਾ ਫਾਇਦਾ ਉਠਾਵੇ, ਤਾਂ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿੰਨਾ ਗੰਭੀਰ ਮੁੱਦਾ ਬਣ ਜਾਂਦਾ ਜੀ।
ਤੁਸੀਂ ਹੁਣ ਇਹ ਗੱਲ ਕਹੀ ਕਿ ਜਦੋਂ ਕੋਈ ਡਾਕਟਰ ਜਾਂ ਲਾਇਰ ਆਪਣੇ ਕਿਸੇ ਕਲਾਇੰਟ ਦੇ ਨਾਲ ਸੈਕਸ ਕਰੇ ਜਾਂ ਉਹਦਾ ਫਾਇਦਾ ਉਠਾਏ, ਸੋ ਕਿਆ ਡਾਕਟਰਸ ਨੂੰ ਅਲਾਊਡ ਹੈ, ਨਹੀਂ ਅਲਾਊਡ ਹੈ ਆਪਣੇ ਪੇਸ਼ੈਂਟਸ ਦੇ ਨਾਲ ਸਰੀਰਕ ਸੰਬੰਧ ਬਣਾਉਣਾ, ਜਾਂ ਲਾਇਰਸ ਨੂੰ ਅਲਾਊਡ ਹੈ ਜਾਂ ਨਹੀਂ ਅਲਾਊਡ ਹੈ ਆਪਣੇ ਜਿਹੜੇ ਕਲਾਇੰਟਸ ਨੇ ਉਹਨਾਂ ਦੇ ਨਾਲ ਸਰੀਰਕ ਸੰਬੰਧ ਬਣਾਉਣਾ, ਇਹਦੇ ਬਾਰੇ ਜਿਹੜਾ ਐਕਸਪਲੇਨੇਸ਼ਨ ਦਿਓ ਸਰ ਪੂਰੀ ਸਾਰੀ।
ਹਾਂਜੀ, ਡਾਕਟਰਾਂ ਨੂੰ ਆਪਣੇ ਮਰੀਜ਼ਾਂ ਨਾਲ ਸੈਕਸ ਕਰਨ ਦੀ ਆਗਿਆ ਬਿਲਕੁਲ ਨਹੀਂ ਹੈ ਜੀ। ਜਦੋਂ ਵਕੀਲਾਂ ਦੀ ਗੱਲਬਾਤ ਆਉਂਦੀ ਹੈ ਜਾਂ ਕਾਨੂੰਨ ਦੀ ਗੱਲਬਾਤ ਆਉਂਦੀ ਹੈ, ਤਾਂ ਜਿਹੜਾ ਮਸਲਾ ਥੋੜਾ ਗੁੰਝਲਦਾਰ ਬਣ ਜਾਂਦਾ। ਵਕੀਲਾਂ ਨਾਲ ਜੁੜੀਆਂ ਚੀਜ਼ਾਂ, ਕੋਰਟ ਕਚਹਿਰੀਆਂ ਨਾਲ ਜੁੜੀਆਂ ਚੀਜ਼ਾਂ ਆਮ ਤੌਰ ਤੇ ਕੰਪਲੀਕੇਟਡ ਹੀ ਹੁੰਦੀਆਂ ਜੀ। ਇਸ ਲਈ ਵਕੀਲਾਂ ਨੂੰ ਕਾਨੂੰਨ ਦੇ ਤਹਿਤ ਆਪਣੇ ਕਲਾਇੰਟਸ ਨਾਲ ਸਰੀਰਕ ਸੰਬੰਧ ਬਣਾਉਣ ਦੀ ਆਗਿਆ ਤਾਂ ਹੈ, ਪਰ ਸਿਰਫ ਤਾਂ ਹੀ ਜੇ ਸੈਕਸ ਉਹਨਾਂ ਦੇ ਪੇਸ਼ੇਵਰ, ਉਹਨਾਂ ਦੀ ਪ੍ਰੋਫੈਸ਼ਨਲ ਜਿਹੜੀ ਰਿਲੇਸ਼ਨਸ਼ਿਪ ਵਿੱਚ ਦਖਲਅੰਦਾਜ਼ੀ ਨਾ ਕਰੇ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਨਿਯਮ ਕੀ ਕਹਿੰਦੇ ਹਨ। ਕੋਈ ਵੀ ਲਾਇਰ ਕਿਸੇ ਕਲਾਇੰਟ ਨਾਲ ਸੈਕਸ ਕਰਕੇ ਬਹੁਤ ਹੀ ਵੱਡੀ ਗਲਤੀ ਕਰਦਾ, ਅਤੇ ਇਸ ਤਰ੍ਹਾਂ ਦੇ ਸੰਬੰਧ ਬਣਾਉਣ ਤੋਂ ਹਮੇਸ਼ਾ ਹੀ ਗਰੇਜ਼ ਕਰਨਾ ਚਾਹੀਦਾ ਜੀ।
ਠੀਕ ਹੈ। ਅੱਛਾ, ਹੁਣ ਕਈ ਵਾਰੀ ਇਹ ਖਬਰ ਆ ਜਾਂਦੀ ਹੈ ਕਿ ਕੋਈ ਜਿਹੜਾ ਮੇਲ ਡਾਕਟਰ ਹੈ ਉਹਨੇ ਕਿਸੇ ਮਹਿਲਾ ਦੇ ਨਾਲ ਆਪਣੀ ਪੋਜੀਸ਼ਨ ਦਾ ਗਲਤ ਇਸਤੇਮਾਲ ਕਰ ਲਿਆ, ਲੇਕਿਨ ਟੋਰਾਂਟੋ ਦੀ ਇੱਕ ਜਿਹੜੀ ਫੀਮੇਲ ਡਾਕਟਰ ਸੀ ਉਹਨਾਂ ਦਾ ਲਾਇਸੈਂਸ ਚਲਾ ਗਿਆ ਸੀਗਾ ਜਦੋਂ ਉਹਨਾਂ ਨੇ ਕਿਸੇ ਸ਼ਖਸ ਦੇ ਨਾਲ ਸਰੀਰਕ ਸੰਬੰਧ ਬਣਾਏ, ਸੋ ਇਹਨੂੰ ਜ਼ਰਾ ਐਕਸਪਲੇਨ ਕਰੋ ਸਰ।
ਇਸ ਸਮੇਂ, ਯੂ ਨੋ, ਮੈਂ ਕੈਨੇਡਾ ਭਰ ਚ ਉਹਨਾਂ ਅਣਗਿਣਤ ਮਰਦਾਂ ਜਿਨ੍ਹਾਂ ਤੇ ਔਰਤਾਂ, ਬੱਚਿਆਂ ਅਤੇ ਹੋਰ ਮਰਦਾਂ ਵਿਰੁੱਧ ਜਿਨਸੀ ਹਮਲੇ ਕਰਨ ਦੇ ਦੋਸ਼ ਲੱਗੇ ਹੋਏ ਨੇ ਉਹਨਾਂ ਦੀ ਕਾਰਵਾਈ ਕਰ ਰਹੇ ਹਾਂ, ਅਤੇ ਕੋਈ ਵੀ ਇਹਨਾਂ ਕੇਸਾਂ ਬਾਰੇ ਸੁਣ ਕੇ ਬਹੁਤ ਹੈਰਾਨ ਨਹੀਂ ਹੁੰਦਾ। 37 ਵਰਿਆਂ ਡਾਕਟਰ ਥੀਪਾ ਸੁੰਦਰਾ ਲਿੰਗਮ ਨੇ ਉਸ ਸਮੇਂ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਹੀ ਕਰ ਦਿੱਤਾ ਜਦੋਂ ਇਹ ਪਤਾ ਲੱਗਾ ਕਿ ਉਹ ਇੱਕ ਬਿਮਾਰ ਕੈਂਸਰ ਮਰੀਜ਼ ਦੀ ਦੁਰਵਰਤੋਂ ਕਰ ਰਹੀ ਸੀ, ਅਤੇ ਉਸਦੇ ਘਰ ਅਤੇ ਇੱਥੋਂ ਤੱਕ ਕਿ ਹਾਸਪਿਟਲ ਚ ਵੀ ਚੋਰੀ ਛਿਪੇ ਉਸ ਨਾਲ ਸੈਕਸ ਕਰਦੀ ਰਹਿੰਦੀ ਸੀ। ਇਹ ਇੱਕ ਕੈਂਸਰ ਡਾਕਟਰ ਸੀ ਜਿਸ ਨੇ ਇਸ ਬਿਮਾਰ ਮਰੀਜ਼ ਨੂੰ ਠੀਕ ਕਰਨਾ ਸੀ, ਪਰ ਇਸ ਦੀ ਬਜਾਏ ਉਸਨੇ ਉਸਨੂੰ ਬਹੁਤ ਹੀ ਕਸ਼ਟ ਦਿੱਤੇ ਜੀ। 7 ਮਹੀਨਿਆਂ ਬਾਅਦ ਉਸਨੇ ਫੈਸਲਾ ਕੀਤਾ ਕਿ ਉਹ ਇੱਕ ਹੋਰ ਡਾਕਟਰ ਨੂੰ ਪਿਆਰ ਕਰਦੀ ਹੈ, ਅਤੇ ਉਸਨੇ ਫਿਰ ਇਸ ਮਰੀਜ਼ ਨਾਲ ਜਿਸਮਾਨੀ ਸੰਬੰਧ ਅਤੇ ਉਸਦਾ ਇਲਾਜ ਕਰਨਾ ਵੀ ਬੰਦ ਕਰ ਦਿੱਤਾ ਜੀ।
ਅੱਛਾ, ਇਹ ਤੇ ਮਤਲਬ ਇੱਕ ਜਿਹੜਾ ਕੈਂਸਰ ਦਾ ਪੀੜਿਤ ਪੇਸ਼ੈਂਟ ਹੈ ਉਹਨਾਂ ਦੇ ਨਾਲ ਸਰੀਰਕ ਸੰਬੰਧ ਬਣਾਉਣਾ, ਇਹ ਤੇ ਉਹਨਾਂ ਨੇ ਚਲੋ ਵੱਡੀ ਗਲਤੀ ਕੀਤੀ, ਪਰ ਕਿਆ ਇਸ ਤੋਂ ਵੀ ਕੋਈ ਵੱਡੀ ਗਲਤੀ ਉਹਨਾਂ ਨੇ ਕੀਤੀ ਹੈ? ਕੀ ਹੋਇਆ, ਕੀ ਇਹ ਮਾਮਲਾ ਕੀ ਹੈ, ਸਾਰਾ ਜਰਾ ਐਕਸਪਲੇਨ ਕਰੋ ਸਰ।
ਇੱਕ ਡਾਕਟਰ ਦਾ ਜੀ ਯੁਗਵੀਰ ਜੀ ਸਭ ਤੋਂ ਅਹਿਮ ਫਰਜ਼ ਹੁੰਦਾ ਕਿ ਉਹ ਆਪਣੇ ਮਰੀਜ਼ ਦਾ ਕੋਈ ਵੀ ਨੁਕਸਾਨ ਨਾ ਹੋਣ ਦੇਵੇ, ਪਰ ਡਾਕਟਰ ਸੁੰਦਰਾ ਲਿੰਗਮ ਨੇ ਆਪਣੇ ਮਰੀਜ਼ ਨੂੰ ਬਹੁਤ ਦੁੱਖ ਪਹੁੰਚਾਇਆ ਜਦੋਂ ਉਸਨੇ ਉਸ ਨਾਲ ਸਰੀਰਕ ਸੰਬੰਧ ਬਣਾਉਣੇ ਬੰਦ ਕਰ ਦਿੱਤੇ, ਤਾਂ ਉਸਨੇ ਨਾਲ ਹੀ ਨਾਲ ਉਸਦਾ ਇਲਾਜ ਕਰਨਾ ਵੀ ਬੰਦ ਕਰ ਦਿੱਤਾ ਜੀ। ਉਸ ਮਰੀਜ਼ ਜਿਸਦਾ ਨਾਂ ਕਾਨੂੰਨ ਤੌਰ ਤੇ ਜਨਤਕ ਨਹੀਂ ਕੀਤਾ ਜਾ ਸਕਦਾ ਨੇ ਅਦਾਲਤ ਨੂੰ ਆ ਕੇ ਦੱਸਿਆ। ਉਸਨੇ ਗਵਾਹੀ ਦਿੱਤੀ ਕਿ ਉਹ ਡਾਕਟਰ ਜਿਸਨੇ ਮੇਰੀ ਸਿਹਤ ਦਾ ਧਿਆਨ ਰੱਖਿਆ ਸੀ ਅਤੇ ਕੈਂਸਰ ਦੇ ਇਲਾਜ ਦੌਰਾਨ ਮੈਨੂੰ ਭਾਵਨਾਤਮਕ ਸਹਾਇਤਾ ਵੀ ਪ੍ਰਦਾਨ ਕੀਤੀ ਸੀ, ਉਹੀ ਡਾਕਟਰ ਸੀ ਜਿਸਨੇ ਮੈਨੂੰ ਮੇਰੇ ਸਭ ਤੋਂ ਨਾਜ਼ੁਕ ਸਮੇਂ ਤੇ ਉਸ ਸਮੇਂ ਇਕੱਲਾ ਛੱਡ ਦਿੱਤਾ ਜਿਸ ਸਮੇਂ ਮੈਨੂੰ ਉਸਦੀ ਸਭ ਤੋਂ ਵੱਧ ਜ਼ਰੂਰਤ ਸੀ। ਪੀੜਤ ਆਦਮੀ ਇਸ ਗੱਲ ਕਰਕੇ ਪਰੇਸ਼ਾਨ ਨਹੀਂ ਸੀ ਕਿ ਉਸਦੀ ਜਵਾਨ ਡਾਕਟਰ ਉਸ ਨਾਲ ਸੈਕਸ ਕਰਨ ਤੋਂ ਹਟ ਗਈ ਸੀ, ਸਗੋਂ ਉਹ ਇਸ ਕਰਕੇ ਪਰੇਸ਼ਾਨ ਸੀ ਕਿ ਉਸ ਡਾਕਟਰ ਨੇ ਉਸ ਨਾਲ ਸੈਕਸ ਕਰਨਾ ਹੀ ਬੰਦ ਨਹੀਂ ਕੀਤਾ, ਸਗੋਂ ਇਸ ਦੇ ਨਾਲ ਹੀ ਉਸਨੇ ਉਸਦੇ ਕੈਂਸਰ ਦਾ ਇਲਾਜ ਕਰਨਾ ਵੀ ਬੰਦ ਕਰ ਦਿੱਤਾ ਸੀ ਜੀ। ਆਪਣੇ ਪੇਸ਼ੈਂਟ ਨਾਲ ਨਿੱਜੀ ਰਿਸ਼ਤੇ ਕਾਇਮ ਕਰਦੇ ਕਰਨ ਸਮੇਂ ਡਾਕਟਰ ਸੁੰਦਰਾ ਲਿੰਗਮ ਇਹ ਵੀ ਭੁੱਲ ਗਈ ਸੀ ਕਿ ਉਸਦਾ ਕੰਮ ਹੈ ਕੀ ਸੀ ਅਤੇ ਉਹ ਹੁਣ ਡਾਕਟਰ ਦਾ ਲਾਇਸ
ਅਸੀਂ ਇਹ ਦੇਖਦੇ ਹਾਂ ਕਿ ਕਈ ਵਾਰੀ ਹੁੰਦਾ ਕੀ ਹੈ ਕਿ ਅਸੀਂ ਕਹਿ ਦਿੰਦੇ ਹਾਂ ਕਿ ਜੀ ਲਾਇਸੈਂਸ ਚਲਾ ਗਿਆ ਜਾਂ ਕੁਛ ਹੋ ਗਿਆ, ਪਰ ਅਸੀਂ ਕਈ ਵਾਰ ਦੇਖਦੇ ਹਾਂ ਕਿ ਡਾਕਟਰ ਨੂੰ ਦੁਬਾਰਾ ਮਤਲਬ ਜਦ ਇਹ ਕਨਫਰਮ ਵੀ ਹੋ ਜਾਂਦਾ ਹੈ ਕਿ ਕਿਤੇ ਨਾ ਕਿਤੇ ਪੇਸ਼ੈਂਟਸ ਨੂੰ ਆਪਣੇ ਪੇਸ਼ੈਂਟ ਨੂੰ ਅਬਿਊਜ਼ ਕੀਤਾ ਹੈ, ਪਰ ਫਿਰ ਵੀ ਉਹਨਾਂ ਨੂੰ ਦੁਬਾਰਾ ਕੰਮ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ, ਇਹ ਕਿੱਦਾਂ ਹੋ ਜਾਂਦਾ?
ਭਾਵੇਂ ਹੋਵੇ ਕੋਈ ਡਾਕਟਰ ਪੁਲਿਸ ਵਾਲਾ ਜਾਂ ਹੋਵੇ ਕੋਈ ਵੀ ਵਕੀਲ ਜੀ, ਜਨਤਾ ਦੀ ਸੁਰੱਖਿਆ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਹੈ। ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਇਸ ਸਮੇਂ ਜੇਲ੍ਹ ਵਿਚ ਬੰਦ ਲੋਕਾਂ ਚੋਂ 97% ਲੋਕ ਇਕ ਦਿਨ ਤੱਕ ਜੇਲ੍ਹ ਤੋਂ ਬਾਹਰ ਆਉਣਗੇ ਅਤੇ ਕਾਨੂੰਨ ਹਮੇਸ਼ਾ ਅਪਰਾਧੀ ਪੀੜਤ ਅਤੇ ਸਮਾਜ ਵਿਚਕਾਰ ਸੰਤੁਲਨ ਲੱਭਦਾ ਹੀ ਥੱਕ ਜਾਂਦਾ ਜੀ। ਦੋਵੇਂ ਡਾਕਟਰ ਅਤੇ ਵਕੀਲ ਜਿਨ੍ਹਾਂ ਨੇ ਮਰੀਜ਼ਾਂ ਨਾਲ ਦੁਰਵਿਵਹਾਰ ਕੀਤਾ ਹੋਵੇ ਜਾਂ ਈਵਨ ਉਨ੍ਹਾਂ ਤੇ ਦੁਰਵਿਵਹਾਰ ਕਰਨ ਦੇ ਦੋਸ਼ ਵੀ ਲੱਗੇ ਹੋਣ, ਮੁੜ ਦੁਬਾਰਾ ਡਾਕਟਰੀ ਜਾਂ ਵਕਾਲਤ ਦਾ ਪੇਸ਼ਾ ਜਾਰੀ ਰੱਖਣ ਲਈ ਜਨਤਾ ਨਾਲ ਕੰਮ ਕਰਦੇ ਸਮੇਂ ਉਨ੍ਹਾਂ ਤੇ ਸ਼ਰਤਾਂ ਲਾਈਆਂ ਜਾਣਗੀਆਂ ਅਤੇ ਇਨ੍ਹਾਂ ਸ਼ਰਤਾਂ ਦੀ ਪਾਲਣਾ ਕਰਨੀ ਉਨ੍ਹਾਂ ਲਈ ਲਾਜ਼ਮੀ ਹੋਵੇਗੀ ਜੀ। ਇਕ ਆਮ ਸ਼ਰਤ ਇਹ ਹੁੰਦੀ ਹੈ ਕਿ ਇਕ ਜਿਹੜਾ ਮਰਦ ਡਾਕਟਰ ਹੈ ਕਿਸੇ ਵੀ ਮਰੀਜ਼ ਔਰਤ ਮਰੀਜ਼ ਨੂੰ ਉਦੋਂ ਤੱਕ ਨਹੀਂ ਵੇਖ ਸਕਦਾ, ਉਦੋਂ ਤੱਕ ਉਹਦਾ ਇਲਾਜ ਨਹੀਂ ਕਰ ਸਕਦਾ ਜਦੋਂ ਤੱਕ ਉੱਥੇ ਕੋਈ ਹੋਰ ਮਹਿਲਾ ਸਟਾਫ ਉਹਦੇ ਆਫਿਸ ਦੀ ਮੌਜੂਦ ਨਾ ਹੋਵੇ।
ਅੱਛਾ, ਇਸ ਕੇਸ ਦੇ ਵਿੱਚ ਹੁਣ ਜਿਹੜੀ ਡਾਕਟਰ ਸਾਹਿਬਾ ਸੀਗੀ, ਉਹਨਾਂ ਨੇ ਵੀ ਆਈ ਐਮ ਸ਼ੋਰ ਆਪਣੇ ਵੱਲੋਂ ਜਿਹੜਾ ਡਿਫੈਂਸ ਦਿੱਤਾ ਹੋਏਗਾ ਕਿ ਉਹਨਾਂ ਦੀ ਗਲਤੀ ਨਹੀਂ ਹੈ ਜਾਂ ਉਹਨਾਂ ਨੂੰ ਕੋਈ ਇਸ ਮਾਮਲੇ ਚ ਫਸਾਇਆ ਗਿਆ, ਸੋ ਦੁਬਾਰਾ ਕੀ ਹੁਣ ਉਹਨਾਂ ਨੂੰ ਦੁਬਾਰਾ ਅਲਾਓ ਕੀਤਾ ਗਿਆ ਡਾਕਟਰ ਦੇ ਤੌਰ ਤੇ ਪ੍ਰੈਕਟਿਸ ਕਰਨ ਜਾਂ ਕੀ ਹੋਏਗਾ ਨਹੀਂ ਹੋਏਗਾ, ਕੀ ਇਹਦਾ ਐਕਸਪਲੇਨ ਕਰੋ ਜੀ।
ਜਿਵੇਂ ਕਿ ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਕੈਨੇਡਾ ਦੀ ਜਿਹੜੀ ਬੁਨਿਆਦੀ ਲੋਕਾਂ ਨੂੰ ਗਲਤੀ ਸੁਧਾਰਨ ਲਈ ਦੂਜਾ ਮੌਕਾ ਦੇਣ ਤੇ ਉਸਾਰੀ ਗਈ ਹੈ, ਸੈਕੰਡ ਚਾਂਸ। ਜਦੋਂ ਕੋਈ ਵੀ ਡਾਕਟਰ ਕਿਸੇ ਮਰੀਜ਼ ਨਾਲ ਸਰੀਰਕ ਸੰਬੰਧ ਬਣਾ ਲਵੇ ਤਾਂ ਉਹ ਆਪਣਾ ਲਾਇਸੈਂਸ ਆਪ ਹੀ ਰੱਦ ਕਰਵਾ ਲੈਂਦੇ ਹਨ ਅਤੇ ਫਿਰ ਉਹ ਡਾਕਟਰ ਦਾ ਪੇਸ਼ਾ ਨਹੀਂ ਕਰ ਸਕਦੇ ਜੀ। ਉਸਨੇ 2019 ਵਿਚ ਆਪਣਾ ਲਾਇਸੈਂਸ ਰੱਦ ਕਰਵਾ ਲਿਆ ਸੀ ਅਤੇ ਹੁਣ 5 ਸਾਲਾਂ ਬਾਅਦ ਉਹ ਲਾਇਸੈਂਸ ਲੈਣ ਲਈ ਦੁਬਾਰਾ ਫਰਿਆਦ ਕਰ ਰਹੀ ਹੈ ਜੀ। ਉਸ ਦੀ ਜਿਹੜੀ ਅਰਜ਼ੀ ਤੇ ਪ੍ਰਕਿਰਿਆ ਚੱਲ ਰਹੀ ਹੈ ਅਤੇ ਕੀ ਉਸਨੂੰ ਦੁਬਾਰਾ ਡਾਕਟਰ ਬਣਨ ਦੀ ਆਗਿਆ ਦਿੱਤੀ ਜਾਵੇਗੀ, ਇਹ ਤਾਂ ਯੁੱਧਵੀਰ ਜੀ ਇਸ ਗੱਲ ਤੇ ਨਿਰਭਰ ਕਰੇਗਾ ਕਿ ਉਹਨੇ ਪਿਛਲੇ 5 ਸਾਲਾਂ ਚ ਜਦ ਉਹਦਾ ਲਾਇਸੈਂਸ ਗਿਆ ਉਸ ਦੌਰਾਨ ਉਹਨੇ ਕਿੰਨੇ ਕਿਹੜੀਆਂ ਗਤੀਵਿਧੀਆਂ ਕੀਤਾ ਲਿਆ, ਆਪਣੇ ਆਪ ਨੂੰ ਇੰਪਰੂਵ ਕਰਨ ਲਈ ਕੋਈ ਉਹਨੇ ਹੋਰ ਫਰਦਰ ਐਜੂਕੇਸ਼ਨ ਪ੍ਰਾਪਤ ਕੀਤੀ ਹੈ, ਕੋਈ ਸੈਮੀਨਾਰ ਵਗੈਰਾ ਲਏ ਹੈ, ਇਟ ਆਲ ਡਿਪੈਂਡਸ ਵੀ ਯੂ ਨੋ ਵਟ ਐਫਰਟਸ ਹੀ ਹੈਜ਼ ਮੇਡ।
ਅੱਛਾ, ਤੁਸੀਂ ਦੱਸਿਆ ਡਾਕਟਰਸ ਦਾ ਤੇ ਇਹ ਹੋ ਜਾਂਦਾ ਜੀ ਲਾਇਸੈਂਸ ਸਸਪੈਂਡ ਹੋ ਰਿਹਾ, ਹੁਣ ਜਿਹੜੇ ਕੋਈ ਲਾਇਰਸ ਨੇ ਜੇ ਉਹ ਆਪਣੇ ਕਲਾਇੰਟ ਦੇ ਨਾਲ ਸਰੀਰਕ ਸੰਬੰਧ ਬਣਾ ਲੈਣ ਤੇ ਉਹਨਾਂ ਦਾ ਜਿਹੜਾ ਲਾਇਰਸ ਦਾ ਲਾਇਸੈਂਸ ਜਾਂ ਉਹਨਾਂ ਦੀ ਪ੍ਰੈਕਟਿਸ ਕਿੱਦਾਂ ਚੱਲਦੀ ਰਹਿੰਦੀ ਹੈ, ਕੋਈ ਕਨਫਲਿਕਟ ਆਫ ਇੰਟਰਸਟ ਦਾ ਕਹਿੰਦੇ ਜੀ ਮਾਮਲਾ ਨਾ ਹੋਵੇ ਤਾਂ ਫਿਰ ਉਹ ਇੱਦਾਂ ਚੱਲਦਾ, ਮਤਲਬ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਉਹਨਾਂ ਦੇ ਖਿਲਾਫ਼, ਇਹ ਕੀ ਹੈ ਜਰਾ ਐਕਸਪਲੇਨ ਕਰੋ ਇਹਨੂੰ।
ਇੱਕ ਵਕੀਲ ਜੀ ਇੱਕ ਸਮੇਂ ਸਿਰਫ ਇੱਕ ਮਾਲਕ ਲਈ ਕੰਮ ਕਰ ਸਕਦਾ ਅਤੇ ਉਹ ਮਾਲਕ ਹੁੰਦਾ ਉਸਦਾ ਆਪਣਾ ਕਲਾਇੰਟ ਜੀ। ਵਕੀਲ ਜੋ ਕੁਛ ਵੀ ਕਰਦਾ ਉਹ ਸਿਰਫ ਉਸਦੇ ਕਲਾਇੰਟ ਦੇ ਹਿੱਤਾਂ ਨੂੰ ਫਾਇਦਾ ਪਹੁੰਚਾਉਣ ਲਈ ਹੋਣਾ ਚਾਹੀਦਾ ਜੀ। ਜਦੋਂ ਵੀ ਕੋਈ ਲਾਇਰ ਅਜਿਹਾ ਕੁਝ ਕਰਦਾ ਜੋ ਉਸਦੇ ਕਲਾਇੰਟ ਪ੍ਰਤੀ ਉਸਦੀ ਵਫ਼ਾਦਾਰੀ ਚ ਰੋੜਾ ਬਣਦਾ ਹੋਵੇ ਤਾਂ ਉਸਦੇ ਕਲਾਇੰਟ ਦੇ ਹਿੱਤਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਬਣ ਸਕਦੀ ਹੈ ਜੀ। ਜੇ ਕੋਈ ਵਕੀਲ ਕਿਸੇ ਕਲਾਇੰਟ ਨਾਲ ਜਿਸਮਾਨੀ ਸੰਬੰਧ ਬਣਾ ਲੈਂਦਾ ਤਾਂ ਇਹ ਸਿਰਫ ਤਾਂ ਹੀ ਸੰਭਵ ਹੋ ਸਕਦਾ ਜੇ ਇਹ ਉਨ੍ਹਾਂ ਦੇ ਪੇਸ਼ੇਵਰ ਰਿਸ਼ਤੇ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਾ ਕਰ ਸਕੇ। ਪਰ ਇੱਕ ਲਾਇਰ ਲਈ ਇਸ ਤਰ੍ਹਾਂ ਦੇ ਰਿਸ਼ਤੇ ਬਾਰੇ ਸੋਚਣਾ ਵੀ ਬਹੁਤ ਖਤਰਨਾਕ ਹੋ ਸਕਦਾ ਕਿਉਂਕਿ ਵਕੀਲ ਅਤੇ ਕਲਾਇੰਟ ਦੇ ਰਿਸ਼ਤੇ ਚ ਬਰਾਬਰੀ ਨਹੀਂ ਹੁੰਦੀ।
ਅੱਛਾ ਫਿਰ ਜਿੱਦਾਂ ਹੁਣ ਕਈ ਪ੍ਰੋਵਿੰਸਿਸ ਜਿਹੜੇ ਡਾਕਟਰ ਸਰੀਰਕ ਸੰਬੰਧ ਬਣਾਉਂਦੇ ਨੇ ਉਹਨਾਂ ਦਾ ਤੇ ਆਟੋਮੈਟਿਕਲੀ ਲਾਇਸੈਂਸ ਚਲਾ ਜਾਂਦਾ ਤੇ ਫਿਰ ਵਕੀਲਾਂ ਦਾ ਲਾਇਸੈਂਸ ਕਿਉਂ ਨਾ ਜਾਵੇ ਜਿਹੜੇ ਉਹ ਵੀ ਇਸ ਤਰ੍ਹਾਂ ਕੋਈ ਸਰੀਰਕ ਸੰਬੰਧ ਬਣਾਉਂਦੇ ਆ?
ਮੇਰੇ ਵਾਂਗ ਹੀ ਬਹੁਤੇ ਲਾਰਾਂ ਦੀ ਸੋਚ ਹੈ ਇੱਕੋ ਜਿਹੀ ਹੈ ਕਿ ਕਿਸੇ ਵੀ ਲਾਰ ਨੂੰ ਕਦੇ ਵੀ ਕਿਸੇ ਕਲਾਇੰਟ ਨਾਲ ਸੈਕਸ ਨਹੀਂ ਕਰਨਾ ਚਾਹੀਦਾ। ਬਹੁਤ ਸਾਰੇ ਕਾਰਨਾਂ ਕਰਕੇ ਇਹ ਗਲਤ ਵੀ ਹੈ ਤੇ ਘਾਤਕ ਵੀ ਸਿੱਧ ਹੋ ਸਕਦਾ। ਡਾਕਟਰਾਂ ਵਾਂਗ ਹੀ ਉਹਨਾਂ ਵਕੀਲਾਂ ਦੇ ਲਾਇਸੈਂਸ ਵੀ ਰੱਦ ਹੋਣੇ ਚਾਹੀਦੇ ਹਨ ਜਿਹੜੇ ਵਕੀਲ ਆਪਣੇ ਕਿਸੇ ਕਲਾਇੰਟ ਨਾਲ ਸਰੀਰਕ ਸੰਬੰਧ ਬਣਾ ਲੈਂਦੇ ਹਨ। ਇਸ ਬਾਰੇ ਵੀ ਵੱਖਰਾ ਕਾਨੂੰਨ ਬਣਨਾ ਚਾਹੀਦਾ ਜੀ। ਕਲਾਇੰਟ ਦੇ ਹਿੱਤਾਂ ਦਾ ਨੁਕਸਾਨ ਹੋਵੇਗਾ ਜਾਂ ਨਹੀਂ ਇਸ ਬਾਰੇ ਫੈਸਲਾ ਕਰਨਾ ਵਕੀਲ ਦੀ ਸੋਚ ਦੇ ਆਧਾਰ ਤੇ ਛੱਡਣ ਦੀ ਬਜਾਏ ਇਸ ਤਰ੍ਹਾਂ ਦਾ ਕਾਨੂੰਨ ਬਣਾਉਣਾ ਬਿਹਤਰ ਵਿਚਾਰ ਹੋਵੇਗਾ, ਕਿਉਂਕਿ ਜਿੱਥੇ ਲੋਕਾਂ ਦੇ ਜੀਵਨ ਦੀ ਸੁਰੱਖਿਆ ਅਤੇ ਭਲਾਈ ਦੀ ਗੱਲਬਾਤ ਦਾ ਮੁੱਦਾ ਹੋਵੇ ਤਾਂ ਉੱਥੇ ਗਲਤੀ ਕਰਨ ਲਈ ਕੋਈ ਵੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਮੌਜੂਦਾ ਨਿਯਮ ਕਲਾਇੰਟਸ ਦੀ ਰੱਖਿਆ ਕਰਦੇ ਹਨ ਪਰ ਗੁੰਝਲਦਾਰ ਕਾਨੂੰਨਾਂ ਨਾਲੋਂ ਆਮ ਸਿੱਧੇ ਸਾਦੇ ਕਾਨੂੰਨੀ ਨਿਯਮ ਹਰ ਕਿਸੇ ਦੀ ਭਲਾਈ ਲਈ ਬਿਹਤਰੀ ਨਾਲ ਕੰਮ ਕਰ ਸਕਣਗੇ।
ਠੀਕ ਹੈ। ਅੱਛਾ ਹੁਣ ਕਈ ਜਿਹੜੇ ਲਾਇਰ ਨੇ ਕਿਆ ਇੱਦਾਂ ਵੀ ਕਰ ਸਕਦੇ ਨੇ ਕੋਈ ਲਾਇਰ ਕਿ ਆਪਣੇ ਜਿਹੜਾ ਕਲਾਇੰਟ ਹੈ ਹੁਣ ਕਲਾਇੰਟ ਦੀ ਵਿਲ ਬਣਾਉਣੀ ਹੈ ਉਹਦੇ ਵਿੱਚ ਕਿਤੇ ਉਹਨੇ ਨਾਮ ਪਾ ਦਿੱਤਾ ਜਾਂ ਫਿਰ ਕੋਈ ਕਹਿ ਦਿੱਤਾ ਵੀ ਠੀਕ ਹੈ ਜੀ ਗਿਫਟ ਆਪਣੇ ਕਲਾਇੰਟ ਤੋਂ ਲੈ ਲੈਣਾ, ਇਹ ਸਾਰੀਆਂ ਚੀਜ਼ਾਂ ਅਲਾਊਡ ਨੇ ਜਾਂ ਹੁੰਦੀਆਂ ਨੇ? ਕੀ ਹੈ ਇਹਦੀ ਡਿਟੇਲ?
ਜੇ ਕੋਈ ਕਲਾਇੰਟ ਵਕੀਲ ਲਈ ਲੰਚ ਲਿਆਉਂਦਾ ਚਾਹੁੰਦਾ ਉਹਦੇ ਦਫ਼ਤਰ ਲੰਚ ਲੈ ਕੇ ਆਉਂਦਾ ਜਿਸ ਵਕੀਲ ਨੇ ਉਸਨੂੰ ਕੇਸ ਜਿੱਤਣ ਵਿਚ ਮਦਦ ਕੀਤੀ ਹੋਵੇ ਤਾਂ ਇਸ ਨੂੰ ਸਵੀਕਾਰਨਾ ਗਲਤ ਨਹੀਂ ਹੁੰਦਾ ਜੀ। ਕੋਈ ਵੀ ਵੱਡੀ ਜਾਂ ਵਧੇਰੇ ਕੀਮਤੀ ਚੀਜ਼ ਕੇਵਲ ਤਾਂ ਹੀ ਸਵੀਕਾਰ ਕੀਤੀ ਜਾ ਸਕਦੀ ਹੈ ਜੇ ਤੋਹਫ਼ਾ ਦੇਣ ਵਾਲੇ ਨੇ ਫਾਰ ਐਗਜ਼ਾਮਪਲ ਕਲਾਇੰਟ ਪਹਿਲਾਂ ਉਹਨੇ ਸੁਤੰਤਰ ਕਾਨੂੰਨੀ ਸਲਾਹ ਲਈ ਹੋਵੇ ਇੰਡੀਪੈਂਡੈਂਟ ਲੀਗਲ ਐਡਵਾਈਸ। ਜਿੱਥੋਂ ਤੱਕ ਵਸੀਅਤ ਦੇ ਸੰਦਰਭ ਚ ਗੱਲ ਹੈ ਜੀ ਤਾਂ ਇੱਕ ਲਾਇਰ ਉਸ ਵਸੀਅਤ ਦਾ ਪਰਦਾ ਵੀ ਤਿਆਰ ਨਹੀਂ ਕਰ ਸਕਦਾ ਜਿਸ ਵਿਚ ਉਸ ਲਈ ਜਾਂ ਉਸਦੇ ਕਿਸੇ ਹੋਰ ਦੋਸਤ ਅਥਵਾ ਜਾਣਕਾਰ ਲਈ ਕੋਈ ਤੋਹਫ਼ਾ ਸ਼ਾਮਲ ਕਰਨ ਦਾ ਜ਼ਿਕਰ ਕੀਤਾ ਗਿਆ ਹੋਵੇ ਜੀ, ਕਿਉਂਕਿ ਸਿਰਫ਼ ਨਿਆਂ ਕਰਨਾ ਹੀ ਜ਼ਰੂਰੀ ਨਹੀਂ ਹੈ ਬਲਕਿ ਇਸ ਨੂੰ ਲਾਗੂ ਹੁੰਦਾ ਵੇਖਣ ਦੀ ਜ਼ਰੂਰਤ ਵੀ ਬਹੁਤ ਲਾਜ਼ਮੀ ਹੁੰਦੀ ਹੈ।
ਠੀਕ ਹੈ। ਅੱਛਾ ਹੁਣ ਗੱਲ ਕਰਦੇ ਹਾਂ ਕਿ ਅਕਸਰ ਅਸੀਂ ਕਈ ਵਾਰ ਸੁਣ ਜਾਂਦੇ ਹਾਂ ਕਿ ਜਿਹੜੇ ਟੀਚਰ ਹੈ ਕੋਈ ਟੀਚਰ ਹੈ ਕੋਈ ਸਪੋਰਟਸ ਦੇ ਵਿੱਚ ਕੋਈ ਕੋਚ ਹੈ ਜੇ ਉਹ ਕਿਸੇ ਬੱਚੀ ਨੂੰ ਗਲਤ ਤਰੀਕੇ ਦੇ ਨਾਲ ਟੱਚ ਕਰਦੇ ਨੇ ਤੇ ਉਹਨਾਂ ਦੇ ਖਿਲਾਫ ਚਾਰਜਿਸ ਲੱਗ ਜਾਂਦੇ ਨੇ ਕਿ ਉਹਨਾਂ ਨੇ ਆਪਣੀ ਪੋਜੀਸ਼ਨ ਦਾ ਗਲਤ ਇਸਤੇਮਾਲ ਕੀਤਾ। ਹੁਣ ਜੇ ਫਰਜ਼ ਕਰ ਲਓ ਕੋਈ ਡਾਕਟਰ ਹੈ ਤੇ ਉਹ ਕਿਸੇ ਮਹਿਲਾ ਨੂੰ ਗਲਤ ਤਰੀਕੇ ਦੇ ਨਾਲ ਟੱਚ ਕਰਨ ਦੀ ਜੇ ਕੋਈ ਗੱਲ ਆਉਂਦੀ ਹੈ ਤਾਂ ਫਿਰ ਉਹਦੇ ਖਿਲਾਫ ਡਾਕਟਰ ਦੇ ਖਿਲਾਫ ਵੀ ਚਾਰਜਿਸ ਲੱਗ ਸਕਦੇ ਨੇ? ਕੀ ਹੈ?
ਕੋਈ ਵੀ ਵਿਅਕਤੀ ਜਿਵੇਂ ਕਿ ਟੀਚਰ ਕੋਚ ਜਾਂ ਇੰਪਲੋਇਰ ਜੋ 18 ਵਰਿਆਂ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਗਲਤ ਮਨਸੂਬੇ ਨਾਲ ਛੂੰਦਾ ਜੀ ਉਸ ਤੇ ਸੈਕਸੁਅਲ ਐਕਸਪਲੋਇਟੇਸ਼ਨ ਦੇ ਦੋਸ਼ ਲਗਾਏ ਜਾ ਸਕਦੇ ਹਨ ਪਰ ਇਹ ਇੱਕ ਅਜਿਹਾ ਦੋਸ਼ ਹੈ ਜੋ ਸਿਰਫ ਉਦੋਂ ਹੀ ਲਾਗੂ ਹੁੰਦਾ ਜਦੋਂ ਪੀੜਤ ਵਿਅਕਤੀ 18 ਸਾਲ ਤੋਂ ਘੱਟ ਉਮਰ ਦਾ ਮਤਲਬ ਕਿ ਨਾਬਾਲਗ ਹੋਵੇ। ਭਾਵੇਂ ਲੋਕਾਂ ਦਾ ਆਪਣੇ ਡਾਕਟਰ ਜਾਂ ਲਾਇਰ ਨਾਲ ਸੰਬੰਧ ਵਿਸ਼ਵਾਸ ਦੀ ਨੀਂਹ ਤੇ ਉਸਰੇ ਹੁੰਦੇ ਹਨ ਪਰ ਬਾਲਗਾਂ ਦੇ ਸੈਕਸੁਅਲ ਐਕਸਪਲੋਇਟੇਸ਼ਨ ਭਾਵ ਜਿਨਸੀ ਸ਼ੋਸ਼ਣ ਲਈ ਅਪਰਾਧਿਕ ਦੋਸ਼ ਵੱਖਰੇ ਨਹੀਂ ਹੁੰਦੇ ਜਦੋਂ ਤੱਕ ਕਿ ਬਾਲਗਾਂ ਦੀ ਦਿਮਾਗੀ ਅਵਸਥਾ ਵਿਕਸਿਤ ਨਾ ਹੋਈ ਹੋਵੇ। ਜੇ ਕੋਈ ਡਾਕਟਰ ਜਾਂ ਲਾਇਰ ਕਿਸੇ ਨਾਲ ਦੁਰਵਿਵਹਾਰ ਕਰਦਾ ਤਾਂ ਉਸ ਤੇ ਸੈਕਸੁਅਲ ਅਸਾਲਟ ਦੇ ਦੋਸ਼ ਆਇਦ ਕੀਤੇ ਜਾਂਦੇ ਹਨ। ਭਾਵੇਂ ਇਹ ਕੋਈ ਵੱਖਰਾ ਦੋਸ਼ ਨਹੀਂ ਹੈ ਪਰ ਜੋ ਫੈਕਟ ਇਸ ਨੂੰ ਗੰਭੀਰ ਬਣਾਉਂਦਾ ਜੀ ਉਹ ਇਹ ਹੈ ਕਿ ਅਪਰਾਧੀ ਇੱਕ ਡਾਕਟਰ ਜਾਂ ਵਕੀਲ ਸੀ ਜਿਸ ਨੇ ਕਿਸੇ ਦਾ ਭਰੋਸਾ ਤੋੜਿਆ ਸੀ। ਅਦਾਲਤ ਵੱਲੋਂ ਇਸ ਲਈ ਉਸ ਨੂੰ ਵਧੇਰੇ ਸਜ਼ਾ ਦਿੱਤੀ ਜਾਵੇਗੀ ਜੀ।
ਠੀਕ ਹੈ। ਅੱਛਾ ਹੁਣ ਫਰਜ਼ ਕਰ ਲੋ ਕੋਈ ਜਿਹੜਾ ਕੋਈ ਕਲਾਇੰਟ ਹੈ ਉਹ ਆਪਣੇ ਲਾਇਰ ਦੇ ਨਾਲ ਸਰੀਰਕ ਸੰਬੰਧ ਬਣਾ ਲੈਂਦਾ ਹੈ ਬਟ ਬਾਅਦ ਦੇ ਵਿਚ ਉਹ ਕਹਿੰਦੇ ਆ ਕਿ ਉਹ ਦੇ ਫੈਲਟ ਪ੍ਰੈਸ਼ਰਡ ਬਿਕੋਜ਼ ਆਫ ਦਾ ਕੇਸ ਤੇ ਫਿਰ ਉਸ ਕੇਸ ਦੇ ਵਿਚ ਵਕੀਲ ਦੇ ਖਿਲਾਫ਼ ਕੋਈ ਕਾਰਵਾਈ ਹੋ ਸਕਦੀ ਹੈ?
ਹਾਂਜੀ, ਬਸ ਇੱਕ ਵਾਰ ਹਾਂ ਕਰ ਦਿਓ ਜੀ ਉਸ ਦਬਾਅ ਦੇ ਦਿਨ ਬਸ ਗਿਆ ਜੀ। ਹੁਣ ਜੇ ਕੋਈ ਵਿਅਕਤੀ ਕਿਸੇ ਲੜਕੀ ਨਾਲ ਸੈਕਸ ਕਰਨ ਲਈ ਬਹੁਤ ਜ਼ਿਆਦਾ ਦਬਾਅ ਪਾਉਂਦਾ ਅਤੇ ਲੜਕੀ ਦਬਾਅ ਹੇਠ ਸਹਿਮਤ ਹੋ ਜਾਂਦੀ ਹੈ ਤਾਂ ਵੀ ਉਸ ਵਿਅਕਤੀ ਤੇ ਦੋਸ਼ ਲਗਾਇਆ ਜਾ ਸਕਦਾ ਭਾਵੇਂ ਉਹ ਉਪਰੋਂ ਹਾਂ ਵੀ ਕਰ ਦਿੰਦੀ ਹੈ। ਇਹ ਕਿਸੇ ਵੀ ਵਕੀਲ ਲਈ ਅਜਿਹਾ ਹੀ ਹੋਵੇਗਾ ਅਤੇ ਵਕੀਲ ਨੂੰ ਚਾਰਜ ਹੋਣ ਦੇ ਨਾਲ ਨਾਲ ਆਪਣਾ ਲਾਇਸੈਂਸ ਗੁਆਉਣ ਦੀ ਚਿੰਤਾ ਵੀ ਕੌਨਵਾਨ ਖਾਣ ਲੱਗੇਗੀ। 10 ਵਰੇ ਪਹਿਲਾਂ ਸਾਡੇ ਅਪਰਾਧਿਕ ਕਾਨੂੰਨਾਂ ਚ ਇਸ ਤਰ੍ਹਾਂ ਦੀਆਂ ਤਬਦੀਲੀਆਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ ਪਰ ਬਦਲ ਰਹੇ ਸਮਾਜ ਵਾਂਗ ਹੀ ਕਾਨੂੰਨ ਵੀ ਬਦਲਦੇ ਰਹਿੰਦੇ।
ਠੀਕ ਹੈ। ਹੁਣ ਗੱਲ ਕਰਦੇ ਹਾਂ ਥੋੜੀ ਜਿਹੀ ਰਿਲੀਜੀਅਸ ਸੈਟਿੰਗ ਦੀ, ਧਾਰਮਿਕ ਸੈਟਿੰਗ ਦੀ। ਕਈ ਵਾਰ ਫਰਜ਼ ਕਰ ਲਓ ਜੇ ਕਿਸੇ ਔਰਤ ਦਾ ਇਸ ਗੱਲ ਲਈ ਫਾਇਦਾ ਉਠਾ ਲਿਆ ਜਾਵੇ ਬਿਕੋਜ਼ ਆਫ ਦਾ ਰਿਲੀਜੀਅਸ ਸੈਟਿੰਗ ਹੁਣ ਇਹਦੇ ਵਿੱਚ ਕਾਨੂੰਨ ਕੀ ਕਹਿੰਦਾ ਹੈਗਾ ਕਿ ਜੇ ਕਿਸੇ ਨੇ ਰਿਲੀਜੀਅਸ ਸੈਟਿੰਗ ਦੇ ਵਿੱਚ ਧਾਰਮਿਕ ਸੈਟਿੰਗ ਦੇ ਵਿੱਚ ਕਿਸੇ ਦੇ ਉੱਤੇ ਆਪਣੀ ਪੋਜੀਸ਼ਨ ਦਾ ਫਾਇਦਾ ਉਠਾ ਕੇ ਕੋਈ ਪ੍ਰੈਸ਼ਰ ਪਾਇਆ ਜਾਂ ਕੋਈ ਅਬਿਊਜ਼ ਕੀਤਾ ਕਿਸੇ ਮਹਿਲਾ ਦੇ ਨਾਲ, ਉਹਦੇ ਚ ਕਾਨੂੰਨ ਕੀ ਕਹਿੰਦਾ?
ਕਹਿਣਾ ਵਿੱਚ ਕਾਨੂੰਨ ਸਪਸ਼ਟ ਹੈ ਕਿ ਡਾਕਟਰ ਜਾਂ ਲਾਇਰਸ ਵਾਂਗ ਪੁਜਾਰੀਆਂ ਦਾ ਫਰਜ਼ ਵੀ ਭਰੋਸੇਯੋਗਤਾ ਦਾ ਹੁੰਦਾ ਜੀ। ਇਸ ਦਾ ਮਤਲਬ ਇਹ ਹੈ ਵੀ ਜਦੋਂ ਕੋਈ ਵੀ ਵਿਅਕਤੀ ਕਿਸੇ ਟਰੱਸਟ ਜਾਂ ਉੱਚ ਅਹੁਦੇ ਤੇ ਹੁੰਦਾ ਅਤੇ ਸੈਕਸ ਸਮੇਤ ਕੁਝ ਵੀ ਚਾਹੁੰਦਾ ਜਾਂ ਪ੍ਰਾਪਤ ਕਰ ਲਵੇ ਤਾਂ ਉਹ ਇੱਕ ਆਮ ਇਨਸਾਨ ਨਾਲੋਂ ਵੀ ਕਿਤੇ ਜ਼ਿਆਦਾ ਗੰਭੀਰ ਕਾਨੂੰਨੀ ਸ਼ਿਕੰਜੇ ਚ ਫਸ ਜਾਂਦਾ ਜੀ। ਇੱਕ ਵਾਰ ਫੇਰ ਦੱਸ ਦਈਏ ਕਿ ਜਦੋਂ ਬਾਲਕ ਬਾਲਕਾਂ ਦਾ ਜਾਇਜ਼ ਫਾਇਦਾ ਉਠਾਉਂਦੇ ਹਨ ਤਾਂ ਉਸ ਲਈ ਕੋਈ ਵੱਖਰਾ ਜਾਂ ਸਪੈਸ਼ਲ ਕਾਨੂੰਨ ਨਹੀਂ ਹੈ। ਜੇ ਕੋਈ ਇਸ ਤਰ੍ਹਾਂ ਦੇ ਵਿਸ਼ਵਾਸ ਦੇ ਰਿਸ਼ਤੇ ਵਿੱਚ ਦੋਸ਼ੀ ਪਾਇਆ ਜਾਂਦਾ ਤਾਂ ਸਰਕਾਰੀ ਵਕੀਲ ਵਧੇਰੇ ਸਖ਼ਤ ਸਜ਼ਾ ਦੀ ਮੰਗ ਕਰੇਗਾ ਜੀ। ਮੈਨੂੰ ਯਾਦ ਆ ਗਿਆ ਇੱਕ, ਮੈਂ ਅੱਜ ਤੋਂ 12-14 ਸਾਲ ਪਹਿਲਾਂ ਕੇਸ ਕੀਤਾ ਸੀਗਾ ਕਲੋਨਾ ਚ, ਆਪਣੇ ਗੁਰੂ ਘਰ ਦੇ ਗ੍ਰੰਥੀ ਦੇ ਉੱਪਰ ਗੋਰੀ ਨੇ ਬਲਾਤਕਾਰ ਦਾ ਦੋਸ਼ ਲਾਇਆ ਸੀਗਾ ਕਿ ਵੀ ਗ੍ਰੰਥੀ ਜੀ ਨੇ ਆਪਣੇ ਗੁਰੂ ਘਰ ਦੀ ਪੀਐਸਮੈਂਟ ਚ ਇਹ ਕੁਕਰਮ ਕੀਤਾ ਸੀਗਾ। ਕਾਫੀ ਦੇਰ ਕੇਸ ਚੱਲਣ ਤੋਂ ਬਾਅਦ ਆਪਣੇ ਜਿਹੜੇ ਗਿਆਨੀ ਜੀ ਸੀਗੇ ਉਹ ਬਾਇਜ਼ਤ ਫਰੀ ਹੋ ਗਏ ਸੀ।
ਅੱਛਾ, ਹੁਣ ਅਸੀਂ ਗੱਲ ਕਰਦੇ ਹਾਂ ਕਿ ਜੇ ਫਰਜ਼ ਕਰ ਲਓ ਕੋਈ ਵਿਕਟਿਮ ਹੈ ਸੈਕਸੁਅਲ ਅਬਿਊਜ਼ ਦਾ ਕਿਸੇ ਡਾਕਟਰ ਦੁਆਰਾ, ਲਾਇਰ ਦੁਆਰਾ ਜਾਂ ਈਵਨ ਹਸਬੈਂਡ ਦੁਆਰਾ, ਤੇ ਫਿਰ ਉਹਨਾਂ ਨੂੰ ਤੁਹਾਡੀ ਕੀ ਐਡਵਾਈਸ ਹੋਏਗੀ?
ਸਭ ਤੋਂ ਪਹਿਲਾਂ ਤਾਂ ਜੀ ਇਸ ਨੂੰ ਸਵੀਕਾਰ ਕਰ ਲਓ ਵਿਕਟਿਮ ਹੋਣ ਦੇ ਨਾਤੇ, ਪੀੜਤ ਹੋਣ ਦੇ ਨਾਤੇ, ਕਿ ਜੋ ਵੀ ਹੋਇਆ ਉਹ ਕਿਸੇ ਵੀ ਤਰ੍ਹਾਂ ਤੁਹਾਡੀ ਗਲਤੀ ਨਹੀਂ ਹੈ ਅਤੇ ਤੁਹਾਨੂੰ ਕਿਸੇ ਵੀ ਚੀਜ਼ ਲਈ ਸ਼ਰਮਿੰਦਗੀ ਜਾਂ ਜ਼ਲਾਲਤ ਮਹਿਸੂਸ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ। ਨੰਬਰ ਇੱਕ ਗੱਲ ਜੋ ਉਹਨਾਂ ਨੂੰ ਕਰਨੀ ਚਾਹੀਦੀ ਹੈ ਉਹ ਇਹ ਹੈ, ਕਿਸੇ ਮਹਿਲਾ ਸਹਾਇਤਾ ਕੇਂਦਰ ਜਿਵੇਂ ਕਿ ਕਿਸੇ ਔਰਤ ਦੇ ਸ਼ੈਲਟਰ ਜਾਂ ਪੀੜਤ ਸੇਵਾਵਾਂ ਨਾਲ ਗੱਲ ਕਰਨੀ ਜੀ। ਇਸ ਤਰੀਕੇ ਨਾਲ ਉਹ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਤਾਂ ਜੋ ਉਹ ਇਹ ਫੈਸਲਾ ਕਰ ਸਕਣ ਦੇ ਯੋਗ ਹੋ ਸਕਣ ਕਿ ਉਹ ਕੀ ਕਰਨਾ ਚਾਹੁੰਦੇ ਹਨ। ਇਸ ਵਿੱਚ ਪੁਲਿਸ ਕੋਲ ਜਾਣਾ, ਮੁਕੱਦਮਾ ਚਲਾਉਣਾ, ਲਾਇਸੈਂਸ ਬੋਰਡ ਨੂੰ ਸ਼ਿਕਾਇਤ ਕਰਨਾ ਅਤੇ ਹੋਰ ਵਿਕਲਪ ਸ਼ਾਮਲ ਹਨ।
ਠੀਕ ਹੈ, ਜੇ ਇੱਕ ਡਾਕਟਰ ਜਾਂ ਲਾਇਰ ਦੇ ਖਿਲਾਫ ਕੋਈ ਕੰਪਲੇਂਟ ਹੋਏ ਤੇ ਉਸ ਕੇਸ ਦੇ ਵਿੱਚ ਕੀ ਕੀਤਾ ਜਾ ਸਕਦਾ?
ਕੈਨੇਡਾ ਵਿੱਚ ਹੀ ਹਰ ਡਾਕਟਰ ਜਾਂ ਵਕੀਲ ਨੂੰ ਆਪਣਾ ਕੰਮ ਕਰਨ ਲਈ ਲਾਇਸੈਂਸ ਦੀ ਲੋੜ ਹੁੰਦੀ ਹੈ। ਹਰੇਕ ਵਿਅਕਤੀ ਜਿਸਨੇ ਕਿਸੇ ਡਾਕਟਰ ਜਾਂ ਲਾਇਰ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਹੋਣ ਅਤੇ ਉਹ ਸੇਵਾਵਾਂ ਬਾਰੇ ਕੁਛ ਨਾ ਹੋਣ ਤਾਂ ਲਾਇਸੈਂਸਿੰਗ ਸੰਸਥਾ ਕੋਲ ਸ਼ਿਕਾਇਤ ਦਰਜ ਕਰਵਾ ਸਕਦੀ ਹੈ। ਹਰ ਇੱਕ ਪ੍ਰੋਵਿੰਸ ਵਿੱਚ ਲਾਅ ਸੋਸਾਇਟੀ ਹੁੰਦੀ ਹੈ। ਹਰ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਅਤੇ ਜਾਂਚ ਕੀਤੀ ਜਾਂਦੀ ਹੈ। ਜੇ ਕੋਈ ਮਾੜਾ ਵਿਵਹਾਰ ਵਾਪਰਦਾ ਤਾਂ ਤੁਸੀਂ ਆਪਣੇ ਡਾਕਟਰ ਤੇ ਮੁਕੱਦਮਾ ਵੀ ਕਰ ਸਕਦੇ ਹੋ ਅਤੇ ਪੁਲਿਸ ਕੋਲ ਵੀ ਜਾ ਸਕਦੇ ਹੋ।
ਅੱਛਾ, ਹੁਣ ਫਰਜ਼ ਕਰ ਲਓ ਕਿ ਇੱਕ ਬੰਦਾ ਕਹਿੰਦਾ ਜੀ ਕਿ ਡਾਕਟਰ ਸਾਹਿਬ ਨੇ ਉਹਨਾਂ ਦਾ ਜਿਹੜਾ ਹੈਲਥ ਦਾ ਮਾਮਲਾ ਉਹਨੂੰ ਮਿਸਹੈਂਡਲ ਕੀਤਾ ਜਾਂ ਕੋਈ ਵਕੀਲ ਨੇ ਉਹਨਾਂ ਦਾ ਕੇਸ ਠੀਕ ਤਰੀਕੇ ਨਾਲ ਹੈਂਡਲ ਨਹੀਂ ਕੀਤਾ, ਸੋ ਕੋਈ ਸਬੂਤ ਦੇਣੇ ਪੈਂਦੇ ਨੇ ਦੱਸਣ ਲਈ ਵੀ ਡਾਕਟਰ ਨੇ ਆਹ ਕੀਤਾ ਜਾਂ ਲਾਇਰ ਨੇ ਆਹ ਕੀਤਾ, ਕੀ ਦਿਖਾਉਣਾ ਪੈਂਦਾ ਉਹਦੇ ਵਾਸਤੇ?
ਆਪਣੇ ਡਾਕਟਰ ਦੇ ਮੁਕੱਦਮਾ ਚਲਾਉਣਾ ਕਿਉਂਕਿ ਤੁਸੀਂ ਤੰਦਰੁਸਤ ਨਹੀਂ ਹੋਏ ਕੰਮ ਨਹੀਂ ਕਰੇਗਾ। ਤੁਸੀਂ ਆਪਣੇ ਡਾਕਟਰ ਦੇ ਮੁਕੱਦਮਾ ਕਰ ਸਕਦੇ ਹੋ ਜੇ ਉਸਨੇ ਤੁਹਾਡਾ ਇਲਾਜ ਸਹੀ ਤਰੀਕੇ ਨਾਲ ਨਾ ਕੀਤਾ ਹੋਵੇ ਜੀ। ਤੁਹਾਨੂੰ ਇਹ ਸਾਬਤ ਕਰਨਾ ਪਊਗਾ ਕਿ ਤੁਹਾਨੂੰ ਪ੍ਰਾਪਤ ਹੋਈ ਡਾਕਟਰੀ ਸੰਭਾਲ ਅਤੇ ਇਲਾਜ ਇਹ ਕਮੀਆਂ ਸਨ। ਫਾਰ ਐਗਜ਼ਾਮਪਲ, ਦੇਖਭਾਲ ਦਾ ਮਿਆਰ ਉਸ ਤੋਂ ਹੇਠਾਂ ਸੀ ਜਿਸ ਦੀ ਹਰ ਡਾਕਟਰ ਤੋਂ ਮਿਲਣ ਦੀ ਉਮੀਦ ਕੀਤੀ ਜਾਂਦੀ ਹੈ। ਦੇਖਭਾਲ ਦੇ ਘਟੀਆ ਸਟੈਂਡਰਡ ਦੀ ਉਲੰਘਣਾ ਕਾਰਨ ਤੁਹਾਨੂੰ ਸਰੀਰਕ ਦੁੱਖ ਭੋਗਣੇ ਪਏ। ਇਨ੍ਹਾਂ ਕੇਸਾਂ ਲਈ ਮਾਹਰਾਂ ਦੀ ਰਿਪੋਰਟ ਤੋਂ ਬਿਨਾਂ ਇਸ ਕਿਸਮ ਦੇ ਕੇਸਾਂ ਨੂੰ ਸਾਬਤ ਕਰਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ।
ਠੀਕ ਹੈ ਸਰ, ਜਾਣ ਤੋਂ ਪਹਿਲਾਂ ਕੋਈ ਹੋਰ ਤੁਸੀਂ ਸਲਾਹ ਦੇਣਾ ਚਾਹੋ ਉਹ ਵੀ ਦਿਓ, ਔਰ ਕੋਈ ਹੋਰ ਇਨਫੋਰਮੇਸ਼ਨ ਰਹਿ ਗਈ ਹੋਵੇ ਉਹ ਵੀ ਦਿਓ, ਔਰ ਨਾਲ ਦੀ ਨਾਲ ਸਰ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੀ ਕੰਟੈਕਟ ਡਿਟੇਲਸ ਵੀ ਜ਼ਰੂਰ ਦਿਓ। ਜੀ ਬ੍ਰਿਜਮੋਹਨ ਸਾਹਿਬ।
ਜਸਵੀਰ ਜੀ, ਜਦੋਂ ਤੁਸੀਂ ਕਿਸੇ ਦੇ ਭਰੋਸਾ ਕਰਦੇ ਹੋ ਤਾਂ ਇਹ ਉਮੀਦ ਹੁੰਦੀ ਹੈ ਕਿ ਤੁਹਾਡੇ ਨਾਲ ਨਿਰਪੱਖ ਵਿਵਹਾਰ ਕੀਤਾ ਜਾਊਗਾ ਜੀ। ਜਦੋਂ ਉਹ ਵਿਸ਼ਵਾਸ ਟੁੱਟ ਜਾਂਦਾ ਤਾਂ ਇਹ ਜ਼ਿੰਦਗੀ ਅਤੇ ਮੌਤ ਦਾ ਅੰਤਰ ਬਣ ਸਕਦਾ ਜੀ। ਚਾਹੇ ਤੁਸੀਂ ਆਪਣੇ ਡਾਕਟਰ ਜਾਂ ਵਕੀਲ ਨਾਲ ਡੀਲ ਕਰ ਰਹੇ ਹੋ, ਤੁਸੀਂ ਹੀ ਇੰਚਾਰਜ ਹੋ ਅਤੇ ਉਹਨਾਂ ਨੂੰ ਤੁਹਾਡੀ ਗੱਲ ਸੁਣਨੀ ਪਵੇਗੀ ਬਸ਼ਰਤੇ ਕਿ ਤੁਸੀਂ ਵਾਜਬ ਹੋਵੋ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜੀ, ਪੋਜੀਸ਼ਨ ਆਫ ਟਰੱਸਟ ਦੀ, ਇੱਕ ਮੇਲ ਨਰਸ ਤੇ ਇੱਕ ਫੀਮੇਲ ਨਰਸ ਸੀ, ਉਹ ਦੋਨੋਂ ਆਪਸ ਚ ਕੋ ਵਰਕਰ ਸੀਗੇ। ਮੈਂ ਹੁਣੀ ਉਹ ਕੇਸ ਫਿਨਿਸ਼ ਕੀਤਾ ਤੇ ਉਹਨਾਂ ਦਾ ਆਪਸ ਚ ਇੰਨਾ ਟਰੱਸਟ ਸੀਗਾ ਤੇ ਉਹ ਬੰਦੇ ਨੇ ਟਰੱਸਟ ਦਾ ਗਲਤ ਫਾਇਦਾ ਉਠਾਇਆ। ਬੰਦੇ ਤੇ ਸੀਰੀਅਸ ਕ੍ਰਿਮੀਨਲ ਚਾਰਜਿਸ ਲੱਗੇ, ਵੈਰੀ ਵੈਰੀ ਸੀਰੀਅਸ ਕ੍ਰਿਮੀਨਲ ਚਾਰਜਿਸ। ਉਸ ਤੋਂ ਬਾਅਦ ਯੂ ਵਾਂਟਿਡ, ਜਿਹੜੀ ਫੀਮੇਲ ਨਰਸ ਸੀ ਉਹਨੇ ਸੁਸਾਈਡ ਕਮਿਟ ਕਰ ਲਈ ਜੀ। ਸੋ ਜਿਹੜਾ ਪੋਜੀਸ਼ਨ ਆਫ ਟਰੱਸਟ ਹੈ ਇਹਦੀ ਜਿਹੜੀ ਦੁਰਵਰਤੋਂ ਕਰਨੀ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਸਕਦੀ ਹੈ। ਜਿੱਥੇ ਤੱਕ ਸਾਡੀ ਕੰਟੈਕਟ ਇਨਫੋਰਮੇਸ਼ਨ ਦੀ ਗੱਲ ਹੈ, ਗੂਗਲ ਤੇ ਜਾਓ, bridgemohan.com ਤੇ ਸਾਡੀ ਲਾਅ ਫਰਮ ਬਾਰੇ ਤੁਸੀਂ ਸਭ ਕੁਝ ਪਤਾ ਕਰ ਸਕਦੇ ਹੋ। ਕਾਲ ਆਫ ਐਨੀ ਟਾਈਮ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਅਜੀਤ ਵੀਰ ਜੀ, ਸਾਡੀ ਮੇਨ ਪ੍ਰੈਕਟਿਸ ਹੈ ਕਾਰ ਐਕਸੀਡੈਂਟ ਇੰਜਰੀ ਕਲੇਮ, ਕਿਸੇ ਵੀ ਤਰ੍ਹਾਂ ਦਾ ਕਾਰ ਐਕਸੀਡੈਂਟ ਹੋਵੇ, ਸੱਟਾਂ ਲੱਗੀਆਂ ਹੋਣ, ਜਾਂ ਯੂ ਨੋ ਕਿਸੇ ਵੀ ਤਰ੍ਹਾਂ ਦਾ ਇਮੀਗ੍ਰੇਸ਼ਨ ਦਾ ਕੋਈ ਸੰਗੀਨ ਮਾਮਲਾ ਹੋਵੇ, ਜਾਂ ਪੁਲਿਸ ਵਾਲੇ ਨੇ ਕੋਈ ਸੀਰੀਅਸ ਚਾਰਜਿਸ ਲਾ ਦਿੱਤੇ ਹੋਣ, ਅਸੀਂ ਇੱਕ ਕਾਰ ਐਕਸੀਡੈਂਟ ਦੇ ਕੇਸ ਇੱਕ ਬੱਚੇ ਨੂੰ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ $6 million ਤੋਂ ਵੀ ਵੱਧ ਦੀ ਟੋਟਲ ਸੈਟਲਮੈਂਟ ਦਵਾਈ ਹੈ ਜੀ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ। ਕੋਈ ਵੀ ਵਸੀਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿੱਚ ਤੱਥਾਂ ਦੇ ਅਨੁਸਾਰ ਵੱਖ ਵੱਖ ਹੋ ਸਕਦੇ ਹਨ ਜੀ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਜ਼ਹਿਨ ਸਿਰਫ ਇੱਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਸਾਡਾ ਦਫ਼ਤਰ ਜੀ ਪੰਜਾਬੀਆਂ ਦੇ ਘਰ ਬ੍ਰੈਂਪਟਨ 22 ਬੋਏ ਡਰਾਈਵ ਈਸਟ, ਯੂਨਿਟ ਨੰਬਰ 302। ਫੋਨ ਨੰਬਰ ਜੀ 416-994-8989 ਆਖਿਰ ਚ ਇੱਕ ਗੱਲ ਹਮੇਸ਼ਾ ਲਈ ਲੜ ਬੰਨ ਲਓ ਕਿ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵੀ ਕਿਸੇ ਵਕੀਲ ਦਲੀਲ ਜਾਂ ਪੀ ਦੀ ਲੋੜ ਹੀ ਨਾ ਪਵੇ। ਯੁੱਧਵੀਰ ਜੀ, ਤੁਹਾਡਾ ਬਹੁਤ ਬਹੁਤ ਦਿਲੋਂ ਸ਼ੁਕਰੀਆ, ਤੁਸੀਂ ਮੈਨੂੰ ਮੌਕਾ ਦਿੱਤਾ। ਤੁਸੀਂ ਇੰਨੇ ਅਹਿਮ ਮੁੱਦਿਆਂ ਤੇ ਗੱਲਬਾਤ ਕਰ ਰਹੇ ਸੀਗੇ, ਆਪਣਾ ਜਿਹੜਾ ਇਸਰਾਇਲ ਦਾ ਤੁਸੀਂ ਮੁੱਦਾ ਤੇ ਗੱਲ ਕਰ ਰਹੇ ਸੀ, ਸੋ ਥੈਂਕ ਯੂ ਵੰਸ ਅਗੇਨ ਜੀ।
ਵੈਲਕਮ ਸਰ, ਵੈਲਕਮ। ਤੁਹਾਡੀ ਜਿਹੜੀ ਲੋਕਲ ਕਮਿਊਨਿਟੀ ਦੇ ਬਾਰੇ ਜਾਣਕਾਰੀ ਜਿਹੜੀ ਬ੍ਰਿਜਮੋਹਨ ਜੀ ਤੁਸੀਂ ਸ਼ੇਅਰ ਕਰਦੇ ਹੋ, ਉਹਦੇ ਲਈ ਤੁਸੀਂ ਸਮੇਂ ਕੱਢਦੇ ਹੋ। ਮੈਨੂੰ ਪਤਾ ਤੁਹਾਡਾ ਆਪਣਾ ਸਕੇਜੂਲ ਬਹੁਤ ਬਿਜ਼ੀ ਹੈ, ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਮੈਂ ਤੁਹਾਡੇ ਇੱਥੇ ਬਵੇੜ ਦੇ ਆਫਿਸ ਦੇ ਵਿੱਚ ਮੈਨੂੰ ਆਉਣ ਦਾ ਵੀ ਮੌਕਾ ਮਿਲਿਆ, ਸੋ ਵੀ ਵਿਸ਼ ਯੂ ਆਲ ਦਾ ਬੈਸਟ। ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨੀ ਸਲਾਹ ਮਸ਼ਵਰਾ ਲੈਣਾ, ਜਿਸ ਤਰ੍ਹਾਂ ਕਿ ਉਹਨੇ ਦੱਸਿਆ ਕਿ ਰੱਬ ਨਾ ਕਰੇ ਜੇ ਕੋਈ ਐਕਸੀਡੈਂਟ ਹੋ ਜਾਏ ਤੇ ਉਹਦੇ ਵਿੱਚ ਤੁਹਾਨੂੰ ਕੀ ਬੈਨੀਫਿਟ ਮਿਲ ਸਕਦੇ ਨੇ, ਉਹਦੇ ਬਾਰੇ ਜਾਣਕਾਰੀ ਲੈਣੀ ਹੈ, ਕੋਈ ਹੋਰ ਕੋਈ ਕਾਨੂੰਨੀ ਸਲਾਹ ਮਸ਼ਵਰਾ ਲੈਣਾ ਹੈ, ਤੇ ਤੁਸੀਂ ਵਕੀਲ ਬ੍ਰਿਜਮੋਹਨ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਜੀ।
ਥੈਂਕ ਯੂ,
ਥੈਂਕ ਯੂ। ਔਰ ਇੱਥੇ ਅਸੀਂ ਦੱਸ ਦਈਏ ਕਿ ਸਿੱਧਾ ਰੁਕ ਕਰਾਂਗੇ, ਅਸੀਂ ਤੁਹਾਡੀਆਂ ਕਾਲਸ ਵੀ ਲਵਾਂਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਉਹ ਗੱਲਬਾਤ ਕਰ ਰਹੇ ਨੇ ਪੱਤਰਕਾਰਾਂ ਦੇ ਨਾਲ, ਸੋ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਪੱਤਰਕਾਰਾਂ ਦੇ ਨਾਲ ਕੀ ਗੱਲਬਾਤ ਕਰ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਤਾਜ਼ਾ ਬਿਆਨ ਤੁਹਾਡੇ ਨਾਲ ਸਾਂਝਾ ਕਰ ਰਹੇ ਹੈਗੇ ਮਿਡਲ ਈਸਟ ਦੀ ਸਿਚੁਏਸ਼ਨ ਦੇ ਉੱਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਿਡਲ ਈਸਟ ਦੀ ਸਿਚੁਏਸ਼ਨ ਦੇ ਉੱਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ, ਇਰਾਨ ਨੂੰ ਉਨ੍ਹਾਂ ਨੇ ਇੱਕ ਟੈਰਰਿਸਟ ਰਜੀਮ ਕਿਹਾ, ਇਰਾਨ ਨੂੰ ਟੈਰਰਿਸਟ ਰਜੀਮ ਕਹਿੰਦਿਆ ਹੋਇਆ ਕਿ ਇਰਾਨ ਦੀ ਟੈਰਰਿਸਟ ਰਜੀਮ ਨੇ ਜਿਹੜਾ ਐਕਟ ਕੀਤਾ ਹੈਗਾ ਇਹਦੇ ਨਾਲ ਇਜ਼ਰਾਈਲ ਦੇ ਸਿਵਿਲੀਅਨਸ ਨੂੰ ਉਨ੍ਹਾਂ ਨੇ ਖਤਰੇ ਦੇ ਵਿੱਚ ਪਾ ਦਿੱਤਾ ਹੈਗਾ। ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈਗਾ ਕਿ ਬਿਲਕੁਲ ਇਜ਼ਰਾਈਲ ਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਪੂਰਾ ਹੱਕ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਦਾ ਇਹ ਬਿਆਨ, ਅੱਜ ਦਾ ਤਾਜ਼ਾ ਬਿਆਨ, ਕੌਕਸ ਮੀਟਿੰਗ ਵਾਸਤੇ ਜਾ ਰਹੇ ਸੀ, ਕੌਕਸ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਹ ਅਹਿਮ ਬਿਆਨ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਔਰ ਕਾਲਸ ਹੁਣ ਤੁਹਾਡੀਆਂ ਅਸੀਂ ਆਨ ਦੀ ਏਅਰ ਜਿਹੜੀਆਂ ਉਹ ਵੀ ਕਰਨ ਜਾ ਰਹੇ ਹੈਗੇ ਹਾਂ, ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੀਆਂ ਕਾਲਸ ਆਨ ਦੀ ਏਅਰ ਕਰੀਏ, ਅਸੀਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਤੁਹਾਨੂੰ ਅਸੀਂ ਅਪਡੇਟਡ ਰੱਖ ਰਹੇ ਹੈਗੇ ਹਾਂ ਸਾਰੇ ਹੀ ਸਮਾਚਾਰ ਦੇ ਨਾਲ। ਔਰ ਕੱਲ ਜਿਹੜਾ ਹੈਗਾ T20 ਕ੍ਰਿਕਟ ਵਰਲਡ ਕੱਪ ਜਿਹੜਾ ਸ਼ੁਰੂ ਹੋਣਾ, ਮੈਂ ਜ਼ਰਾ ਉਹਦੀਆਂ ਡਿਟੇਲਸ ਤੁਹਾਨੂੰ ਪਹਿਲਾਂ ਸਾਂਝੀਆਂ ਕਰ ਦਵਾਂ, ਉਹ ਬੜੀਆਂ ਜ਼ਰੂਰੀ ਨੇ ਸਾਡੇ ਜਿਹੜੇ ਕ੍ਰਿਕਟ ਪ੍ਰੇਮੀ ਨੇ। ਆਈ ਐਮ ਸ਼ੋਰ ਕਿ ਉਹ ਇੰਤਜ਼ਾਰ ਕਰ ਰਹੇ ਨੇ ਕਿ T20 ਵੁਮੈਨ ਜਿਹੜਾ ਕ੍ਰਿਕਟ ਵਰਲਡ ਕੱਪ ਹੋ ਰਿਹਾ ਹੈਗਾ, ਸਾਡੀ ਕੋਸ਼ਿਸ਼ ਹੋਏਗੀ ਕਿ ਉਹਦੀ ਵੀ ਬੜੀ ਜ਼ਬਰਦਸਤ ਕਵਰੇਜ ਜਿਹੜੀ ਹੈਗੀ ਆ ਉਹ ਤੁਹਾਡੇ ਲਈ ਪੂਰੀ ਤਰ੍ਹਾਂ ਇੱਥੇ ਅਸੀਂ ਜ਼ਰੂਰ ਜਾਰੀ ਕਰੀਏ। ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਜਿਹੜਾ T20 ਵੁਮੈਨਸ ਕ੍ਰਿਕਟ ਵਰਲਡ ਕੱਪ ਹੈ, ਸੋ ਉਹਦੀ ਜਿਹੜੀਆਂ ਡਿਟੇਲਸ ਨੇ ਉਹ ਮੈਂ ਤੁਹਾਡੇ ਨਾਲ ਪਹਿਲਾਂ ਸਾਂਝੀਆਂ ਕਰਾਂਗਾ, ਔਰ ਫਿਰ ਮੈਂ ਇੱਥੇ ਵੀ ਦੱਸਾਂ ਕਿ ਤੁਹਾਡੀਆਂ ਜਿਹੜੀਆਂ ਕਾਲਸ ਨੇ ਉਹ ਵੀ ਮੈਂ ਜ਼ਰੂਰ ਆਉਂਦੀ ਕਰਾਂਗਾ। ਸੋ ਸਭ ਤੋਂ ਪਹਿਲਾਂ ਅਸੀਂ T20 ਕ੍ਰਿਕਟ ਵਰਲਡ ਕੱਪ ਜਿਹੜਾ ਹੁਣ ਜਾ ਰਿਹਾ ਹੈਗਾ, ਵੁਮੈਨ ਕ੍ਰਿਕਟ ਵਰਲਡ ਕੱਪ, ਉਹਦੀ ਅਸੀਂ ਤੁਹਾਡੇ ਨਾਲ ਸਾਰੀ ਡਿਟੇਲ ਜਿਹੜੀ ਆ ਉਹ ਸਾਂਝੀ ਕਰ ਰਹੇ ਹੈਗੇ ਹਾਂ। ਹਾਂਜੀ ਗਰੀਸ਼ ਜੀ, ਤੁਸੀਂ ਆਉਂਦੇ ਰਹੋ ਜੀ, ਨੈਕਸਟ ਕਾਲ, ਗੋ ਹੈਡ। ਵਿਰਕ ਸਾਹਿਬ ਤੁਹਾਡਾ ਵੀ ਸਵਾਗਤ ਕਰਦੇ, ਵਿਰਕ ਸਾਹਿਬ ਨੇ ਵੀ ਲਾਈਨ ਹੋਲਡ ਕੀਤੀ ਹੈ, ਵਿਰਕ ਸਾਹਿਬ ਦਾ ਸਵਾਗਤ ਕਰਦੇ। ਗਰੀਸ਼ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਹਾਂਜੀ ਯੁੱਧਵੀਰ ਜੀ ਨਮਸਕਾਰ ਜੀ।
ਨਮਸਕਾਰ ਜੀ।
वो अपने कुछ दिन पहले वो रूबी सोहता जी की गए थे, वो पाकिस्तान का मसला उठा रहे थे, वो ब्रैम्पटन में चुनाव है, यहाँ पे चुन के गए थे, यहाँ के लोगों की पैसे से तनख्वाह मिलती है, ब्रैम्पटन का कोई मसला उठाया कभी वहाँ पे हाउस ऑफ कॉमन्स में, इसके बारे में बताइए प्लीज।
बिल्कुल रूबी सोहता जी, देखो ब्रैम्पटन के मसले जरूर उठाते ने, और इस वेले लिबरल सरकार वालों बड़ी इंपोर्टेंट जी पोजिशन उन्होंने को हैगी है, पार्टी दे वालों गवर्नमेंट दे चीफ विप है ने इस वेले, सो बड़ी इंपोर्टेंट पोजिशन उन्होंने को रूबी सोहता जी को है। ये जरा इशू होया वो इस तरह सगा कि उन्होंने एक पटीशन दाखिल की सी, कनेडियन पार्लियामेंट पटीशन लैके आए थे मैंबर पार्लियामेंट रूबी सोहता जी, जिदे विच के उन्होंने कहा कि जिस तरीके दे नाल इमरान खान साहब की सरकार हटाई गई है, उन्होंने गिरफ्तार किया गया है, ये ह्यूमन राइट्स का मसला है और ये उत्ते कनेडियन सरकार जिहड़ी है वह चिंतित है। वह गल जिहड़ी उन्होंने की कनेडियन पार्लियामेंट के, उस तो बाद वह ब्रैम्पटन एक ईवेंट अटेंड करने आए थे, ब्रैम्पटन के एक बैंकट हॉल जो ईवेंट अटेंड करने आए उत्थे उस स्टेज ते, जिदा हुंदा ही है भी जो भी ईवेंट अटेंड करन आउंदा है मैंबर पार्लियामेंट एम पी पी उस स्टेज ते आके अपने विचार दिंदे ने, सो ओ ईवेंट एक जनरल ईवेंट सीगा ओदे उत्ते उस स्टेज दे उत्ते आके अपने विचार दे रहे सीगे, तो उत्थे काफी अपनी जिहड़ी पाकिस्तानी कनेडियन कम्युनिटी इकट्ठी हुई सीगी, सो ओदे विचो एक दो जणिआं ने उठ के उन्हां दे खिलाफ गलबात करनी शुरू कर दित्ती, ओ गलबात करनी शुरू कीती, सिक्योरिटी वाला भी आ गया, बंदे जिहड़े ऑर्गेनाइजर सीगे उन्हां ने भी फिर उन्हां नूं ओ थोड़ी धक्का मुक्की उत्थे होनी शुरू हो गई, ठीक है, सो उत्थे आवाज उच्ची हो गई, कई कुछ ही हो गया उत्थे, ओ वीडियोस तुहानूं असीं दिखा चुके हैं, वह फिर जिहड़े उत्थे ऑर्गेनाइजर सीगे उन्होंने कहा भी जो भी गल करनी है भाई रिस्पैक्टफुली गल करो तुसीं, ठीक है, इस तरह एक महिला मैंबर पार्लियामेंट आए ने स्टेज ते ने तुसीं इदां नहीं कर सकते, सो यह है जी सारा मामला होया, वीडियोज असीं तुहाडे नाल शेयर कर चुके हैं जी।
नहीं जी मेरा सवाल है कि ब्रैम्पटन का कोई मसला उठाया है नहीं उठाया, कुछ सॉल्व किया है नहीं किया, वो पूछना है जी मेरा सवाल।
नहीं ब्रैम्पटन का वो बिल्कुल उठाते हैं, और मैं इत्थे भी जरूर जिक्र कर दवा कि मैं जिस तरह गल करदा है कि बहुत घट साडे जिहड़े लीडर्स ने ओ कॉम्पीटेंट ने, रूबी सोहता जी नूं असीं जदों भी बुलाउने आ ओ जरूर आ जांदे ने, ओ उन्हां दे सवालां दे नाल सॉरी उन्हां दे जिहड़े जवाब ने जिहड़े साडे सवालां दे जवाब दिंदे आ ओहदे नाल एग्री करना नहीं एग्री करना ओ तुहाडा डोमेन है, ठीक है कि नहीं, लेकिन मैं तो पहले ही कह चुका कि कई जिहड़े लीडर्स ने ओह ते सवालां दे जवाब भी नहीं दे के राजी, मैं रूबी सोहता जी दे बारे बस इन्नी ही गल कहांगा विदाउट ब्लरिंग द लाइन्स, बाकी तो तुहाडा डोमेन है ओ कि यस जदों भी असीं उन्होंने बुलाने हैं कोई औखे सवाल भी असीं उन्होंने करते हैं, सो शी इज रेडी शी कम्स ओवर शी गिव्स दोज आंसर, सो रूबी सोहता जी कदे इदां हिचकिचाए नहीं है कि असीं उन्होंने टीवी ते बुला लईए या रेडियो ते बुला लईए कि हां जी तुसीं आओ जी आके गलबात करनी है तुहाडे नाल इंपोर्टेंट मुद्दियां ते ओह पिछे हटदे होण, नहीं शी विल ऑलवेज कम ऑन रेडियो ऑन टीवी शी इज रेडी टू कम जी। सर तुहाडी आवाज कट रही है, पूरी नहीं आ रही आवाज, सर तुहाडी जिहड़ी आवाज है वह कट रही है सर, पूरी आवाज नहीं तुहाडी क्लीयर आ रही, तुसीं आ तां किसे ऐसे एरिया चले गए हो जिथे तुहाडी आवाज सर क्लीयर नहीं आ रही, मैनूं अगली कॉल वल वधना पएगा, है जी हाँ हुण आ रही है तुहाडी, हाँ जी हाँ जी अब आपकी आवाज, हैलो
हाँ जी हैलो युद्धवीर जी,
हाँ जी हाँ जी अब आ रही है, आपकी आवाज बीच में कट गई थी, हाँ जी हाँ जी गल पूरी कर लो फिर मैं जाना अगली कॉल, हाँ जी
हाँ जी, जब पिछली बार आए थे तो बोल रहे थे कि बना लो ब्रैम्पटन में 4-5 अस्पताल, हमने कहा रोका है, यही मुझे
आपकी आवाज बड़ी धीमी हो गई, थोड़ा जोर से बोल लें,
हाँ जी हेलो, मैं बोल रहा था कि वो बोले थे ब्रैम्पटन में 4-5 अस्पताल बना लो, आखिरी बार ये बोला था
जी,
और ये तो अकस्मात नहीं है, जो प्लांट था एक दो दिन पहले रेडियो पर भी उन्होंने एडवर्टाइज किया था कि वो ब्रैम्पटन हॉल में आने वाले हैं, तो किसने प्लान किया था ये
बैंकेट हॉल, वहां पर एक एक्सपो लग रहा था ट्रेड एक्सपो, वहां पर वो आए थे, एक एग्जीबिशन थी वहां पे, उससे पहले एक दिन फंक्शन था वहां पर आए थे वो,
नहीं नहीं मैं तो ये कह रहा हूँ कि ये प्लांट था, ये ऐसा नहीं अकस्मात आए हो चीफ गेस्ट आ गए हो, एक दो दिन इन्होंने एडवर्टाइजमेंट भी किया था रेडियो में कि ऐसा कुछ होने वाला है,
नहीं नहीं ऐसा कुछ नहीं, नहीं इवेंट के बारे में एडवर्टाइजमेंट किया है लेकिन इवेंट के बारे में
नहीं, वो खुद आए थे जी, खुद आए थे,
खुद आके उन्होंने कहीं कोई एडवर्टाइजमेंट की है उसकी मुझे खबर नहीं है, हाँ जी हो सकता है उन्होंने कोई एडवर्टाइजमेंट की हो खुद आके, पर उसके बारे में मुझे इन्फॉर्मेशन नहीं है सर कि उन्होंने खुद आके भी कोई एडवर्टाइजमेंट की है, ठीक है जी, हाँ जी ठीक है जी, थैंक यू जी, हाँ जी गिरीश जी जलंधर वाले तुम आते रहो,
नमस्कार जी, गुड मॉर्निंग जी,
नमस्कार जी, गुड मॉर्निंग सर,
ਨਹੀਂ ਸੀ, ਮੈਨੂੰ ਲੱਗਿਆ ਵੀ ਤੁਸੀਂ ਨਾ ਜਿੱਦਾਂ ਅੰਗਰੇਜ਼ ਜੀ ਨੇ ਕੁਐਸਚਨ ਕੀਤਾ ਰੂਬੀ ਸੋ ਤੁਹਾਨੂੰ ਥੋੜਾ ਡਿਫੈਂਡ ਕਰਦੇ ਨਜ਼ਰ ਆਏ ਮੈਨੂੰ, ਤੁਸੀਂ ਸੋਰੀ ਜੇ ਮੈਂ ਗਲਤ ਕਹਿ ਰਿਹਾ ਤੇ ਹੋ ਸਕਦਾ ਮੈਂ ਗਲਤ ਹੋਵਾਂ। ਤੁਸੀਂ ਕਹਿੰਦੇ ਹੋ ਬ੍ਰੈਂਪਟਨ ਦੇ ਮੁੱਦੇ ਚੱਕਦੇ ਆ, ਜਿਹਦੇ ਜਿਹੜੇ ਸਟੂਡੈਂਟ ਇੱਥੇ ਪ੍ਰੋਟੈਸਟ ਕਰ ਰਹੇ ਆ ਕੁਈਨਸ ਦੇ ਫੋਰ ਟਾਈਮ ਦੇ ਉੱਪਰ ਉੱਥੇ ਪਲਾਜ਼ੇ ਦੇ ਉੱਪਰ, ਔਰ ਜਿਹੜੇ ਸੁਸਾਈਡ ਕਰ ਗਏ ਆ ਬੱਚੇ ਸਾਡੇ ਇੱਥੇ ਟੋਰਾਂਟੋ ਦੇ ਵਿੱਚ ਹੀ ਆ ਜੀ ਪੂਰੇ ਕਹਿਣ, ਉਹ ਹਿਊਮਨ ਰਾਈਟਸ ਨਜ਼ਰ ਨਹੀਂ ਆਏ ਰੂਬੀ ਸੋਤਾ ਜੀ ਨੂੰ? ਸਰਕਾਰ ਤੁਹਾਡੀ ਹੈ, ਪਾਲਿਸੀਆਂ ਤੁਹਾਡੀਆਂ, ਫੇਲ ਤੁਸੀਂ ਹੋਏ ਹੋ। ਦੂਜੀ ਕੰਟਰੀ ਚ ਜਾ ਕੇ ਹੋ ਸਕਦਾ ਵੀ ਹਿਊਮਨ ਰਾਈਟਸ ਇਸ਼ੂ ਹੋਵੇ, ਇਮਰਾਨ ਖਾਨ ਦਾ ਜਿਹੜਾ ਇਸ਼ੂ ਉਹਨੇ ਟੱਚ ਕੀਤਾ, ਇਹਨਾਂ ਨੂੰ ਬੱਚੇ ਨਜ਼ਰ ਨਹੀਂ ਆਉਂਦੇ ਇੱਥੇ ਜਿਹੜੇ ਫੂਡ ਬੈਂਕਾਂ ਦੀ ਲਾਈਨਾਂ ਚ ਲੱਗੇ ਆ, ਜਿਹਨਾਂ ਕੋਲ ਰੋਟੀ ਖਾਣ ਨੂੰ ਨਹੀਂ ਹੈ, ਜੋਬ ਕਰਨ ਨੂੰ ਨਹੀਂ ਹੈ, ਧੱਕੇ ਖਾ ਰਹੇ ਆ, ਉਹ ਵੀ ਕਿਸੇ ਦੇ ਬੱਚੇ ਆ। ਉਹ ਰੂਬੀ ਸੋਤਾ ਜੀ ਨੂੰ ਹਿਊਮਨ ਰਾਈਟਸ ਕਿਉਂ ਨਹੀਂ ਨਜ਼ਰ ਆ ਰਹੇ? ਇਮਰਾਨ ਖਾਨ ਦੇ ਹਿਊਮਨ ਰਾਈਟਸ ਨਜ਼ਰ ਆ ਰਹੇ ਇਹਨਾਂ ਨੂੰ? ਸੋਰੀ ਯੁਧਰੀ, ਅੱਜ ਤੁਸੀਂ ਮੈਨੂੰ ਡਿਫੈਂਡ ਕਰਦੇ ਨਜ਼ਰ ਆਏ ਰੂਬੀ ਸੋਤਾ ਜੀ ਨੂੰ, ਕਿਹੜਾ ਇਸ਼ੂ ਇਹਨਾਂ ਨੇ ਚੱਕਿਆ ਬੱਚਿਆਂ ਦਾ? ਦੱਸੋ ਮੈਨੂੰ ਤੁਸੀਂ, ਟੂਡੋ ਸਾਹਿਬ ਨੂੰ ਕੁਸ਼ਚਨ ਕੀਤਾ ਹੋਇਆ ਪਾਰਲੀਮੈਂਟ ਦੇ ਵਿੱਚ ਜਾਂ ਕੁਛ ਕੀਤਾ ਹੋਇਆ ਇਹਨਾਂ ਨੇ? ਕੋਈ ਸਟੇਟਮੈਂਟ ਇਹਨਾਂ ਦੀ ਆਈ ਰੂਬੀ ਸੋਤਾ ਦੀ? ਇੱਥੇ ਤੁਸੀਂ ਜਾਰੀ ਕਰ ਦਿਓ ਚੈਨਲ ਵਾਈਜ਼ ਦੇ ਉੱਪਰ, ਜਿਹੜੇ ਬੱਚੇ ਇੱਥੇ ਬੁਲਾ ਕੇ ਤੁਸੀਂ ਅਬਿਊਜ਼ ਕਰ ਰਹੇ ਹੋ, ਤੁਸੀਂ ਉਹਨੂੰ ਇੰਪਲੋਇਰ ਅਬਿਊਜ਼ ਕਰ ਰਹੇ ਹੋ, ਉਹਨਾਂ ਨੂੰ ਲੈਂਡਲੋਰਡ ਅਬਿਊਜ਼ ਕਰ ਰਹੇ ਹੋ, ਉਹਨਾਂ ਨੂੰ ਫੂਡ ਬੈਂਕਾਂ ਦੀ ਲਾਈਨ ਚ ਲੱਗਣਾ ਪਹਿਲੇ ਮਜਬੂਰੀਆਂ ਚ, ਪਿੱਛੋਂ ਪਤਾ ਨਹੀਂ ਜਿੰਨੇ ਵੀ